जैसे हम सतगुर राख लिए छड़ाए, हम जैसे अपराधी अवर कोई राखे, जैसे हम सतगुर राख लिए छड़ाए, तो गुर पिता तू है, गुर माता तू, गुर पिता तू है, गुर माता तू, गुर बंदप मेरा सखा सखा, दंडौत बंदन अनेक बार, सर्व कला सम्राट डोलन तेरा खो प्रभु, नानक दे कर हाथ, परम सम्मान योग चवर शतर तख दे मालिक साहिब श्री गुरु ग्रंथ साहिब सचे पातशाह जी दी पावन पवित्र हजूरी अंदर आप जी उस स्थान ऊपर बैठे हो जिस स्थान ते ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਦੋ ਵੱਡੇ ਲਾਲ ਸ਼ਹੀਦ ਕਰਾਉਣ ਤੋਂ ਬਾਅਦ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਚਮਕੌਰ ਦੀ ਗੜੀ ਦੇ ਉਹ ਸਿੱਖ ਜਿਨ੍ਹਾਂ ਨੇ ਗੁਰੂ ਜੀ ਦੇ ਸਨਮੁਖ ਆਪਣੇ ਆਪ ਨੂੰ ਪੁਰਜਾ ਪੁਰਜਾ ਕਰਕੇ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਕਟਾ ਤਾਂ ਲਿਆ ਪਰ ਆਪਣੇ ਅੰਦਰ ਦੀ ਸਿੱਖੀ ਗੁਰੂ ਦੇ ਦਿੱਤੇ ਹੋਏ ਬਾਣੀ ਨੂੰ ਕਿਸੇ ਤਰੀਕੇ ਨਾਲ ਵੀ ਉਹਨਾਂ ਨੇ ਆਂਚ ਨਹੀਂ ਆਉਣ ਦਿੱਤੀ। ਆਈ ਸਾਡੇ ਕੋਲ ਪੂੰਜੀ ਹੈ ਜੰਡ, ਦੁਨੀਆ ਵਿੱਚ ਜੰਡ ਤਾਂ ਬੇਅੰਤ ਹੋਣਗੇ ਪਰ ਇਹ ਜੰਡ ਐਸਾ ਹੈ ਕਿ ਜਿਹੜਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਲੰਘਣ ਵਾਲਿਓ ਆਪਣਾ ਸਭ ਕੁਛ ਕੁਰਬਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਤੋਂ ਸੇਵਾ ਲੈਂਦਿਆਂ ਮੇਰੇ ਥੱਲੇ ਬੈਠ ਕੇ ਇਸ ਦੁਨੀਆ ਦੇ ਵਾਪਰੇ ਘਟਨਾ ਕਰਮ ਨੂੰ ਖੰਡਾ ਲਿਆ ਪਰ ਆਪਣੇ ਮਿੱਤਰ ਪਿਆਰੇ ਨੂੰ ਕੋਈ ਉਲਾਂਭਾ ਨਹੀਂ ਦਿੱਤਾ। ਇਸ ਸੀਤ ਵਿੱਚ ਵੀ ਕਹਿ ਦਿੱਤਾ ਮਾਲਕ ਜੇ ਤੇਰੀ ਬਖਸ਼ਿਸ਼ ਤੇਰਾ ਪਿਆਰ ਤੇਰੀ ਬੰਦਗੀ ਕੋਲ ਹੋਵੇ ਤੇ ਇਹ ਕਕਰੀਲੀਆਂ ਰਾਤਾਂ ਵਿੱਚ ਮੈਨੂੰ ਜੰਡ ਥੱਲੇ ਵੀ ਨਿੱਘ ਮਿਲਦਾ ਪਿਆ ਹੈ। ਇੱਥੇ ਤਿੰਨ ਸਿੱਖ ਹਜ਼ੂਰ ਦੇ ਆ ਕੇ ਦਰਸ਼ਨ ਕਰਦੇ ਨੇ। ਇੱਥੇ ਹੀ ਹਜ਼ੂਰ ਉਸ ਬਜ਼ੁਰਗ ਮਾਈ ਨੂੰ ਦੀਦਾਰ ਦਿੰਦੇ ਨੇ ਜਿਹਨੇ ਆਪਣੇ ਹੱਥਾਂ ਨਾਲ ਹਜ਼ੂਰ ਦੇ ਵਾਸਤੇ ਬਸਤਰ ਤਿਆਰ ਕੀਤੇ ਨੇ। ਆਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹਨਾਂ ਨੇ ਸ਼ਬਦ ਦਰਸ਼ਨ ਪਿਆਸ ਦੇ ਪੜ੍ਹੇ ਨੇ, ਉਹਦਾ ਕੋਈ ਭਾਵ ਹੈ ਇੱਥੇ ਅੰਦਰ ਕਿਤੇ ਪਿਘਲ ਜਾਏ। ਜੇ ਕਿਤੇ ਬਿਰਹਾ ਵਿੱਚ ਪਿਘਲਿਆ ਹੋਇਆ ਅੰਦਰ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਇੱਕ ਅੰਸੂ ਹੀ ਅੱਖਾਂ 'ਚੋਂ ਬਾਹਰ ਨਿਕਲ ਆਇਆ ਅਤੇ ਇੱਕ ਅੱਥਰੂ ਕਰੋੜਾਂ ਜਨਮਾਂ ਦੀ ਮੈਲ ਧੋ ਦਿੰਦਾ ਹੈ। ਉਹਨਾਂ ਨੇ ਪਿਆਰ ਨਾਲ ਦਰਸ਼ਨ ਪਿਆਸ ਦੇ ਸ਼ਬਦ ਅਤੇ ਅੰਦਰ ਦਾ ਬਿਰਖਾ ਅਤੇ ਦਾਸ ਚਮਕੌਰ ਸਾਹਿਬ ਵੀ ਅਰਜ਼ ਕਰਕੇ ਆਇਆ ਕਿ ਮੇਰੇ ਗੁਰੂ ਦਾ ਸ਼ਬਦ ਨਿੱਤ ਨਵਾਂ ਹੈ, ਗੁਰੂ ਦੀ ਸਾਖ ਹੀ ਨਿੱਤ ਨਵੀਂ ਹੈ, ਲੋੜ ਸਿਰਫ ਇੰਨੀ ਹੈ ਕਿ ਇੱਕ ਬਰਤਨ ਵਿੱਚ ਅਸੀਂ ਰੋਜ਼ ਆਟਾ ਕੱਢ ਕੇ ਗੁੰਨ ਕੇ ਖਾਂਦੇ ਹਾਂ, ਭੜੋਲੀ ਕਹਿ ਲਓ ਪੀਪਾ ਕਹਿ ਲਓ, ਰੋਜ਼ ਉਹਦੇ ਵਿੱਚੋਂ ਆਟਾ ਗੁੰਨ ਕੇ ਆਪਾਂ ਛਕਦੇ ਹਾਂ ਪਰ ਕਦੀ ਕਿਸੇ ਨਹੀਂ ਕਿਹਾ ਕਿ ਇੱਕੋ ਹੀ ਪੀਪੇ ਵਿੱਚੋਂ ਰੋਜ਼ ਆਟਾ ਗੁੰਨਦੇ ਪਏ। ਕਈ ਸਾਲ ਹੋ ਗਏ ਇਸ ਆਟੇ ਨੂੰ ਖਾਂਦਿਆਂ ਕਿਉਂਕਿ ਰੋਜ਼ ਭੁੱਖ ਲੱਗਦੀ ਹੈ ਅਤੇ ਰੋਜ਼ ਹੀ ਆਟਾ ਚੰਗਾ ਲੱਗਦਾ। ਜਦੋਂ ਗੁਰੂ ਦੇ ਪਿਆਰ ਦੀ ਰੋਜ਼ ਭੁੱਖ ਪੈਦਾ ਹੋ ਜਾਏ ਸੱਚ ਇਵੇਂ ਗੁਰੂ ਦਾ ਇੱਕ ਬਚਨ ਰੋਜ਼ ਹੀ ਅੰਦਰ ਨੂੰ ਸਕੂਨ ਦੇ ਦਿੰਦਾ। ਲੋੜ ਹੈ ਭੁੱਖ ਪੈਦਾ ਕਰਨ ਦੀ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕਰੀਏ ਦਰਸ਼ਨ। ਮੈਂ ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੀ ਹੈ, ਫਿਰ ਇਸ ਅਸਥਾਨ ਦੀ ਸਾਖੀ ਇਤਿਹਾਸ ਆਪ ਨਾਲ ਸਾਂਝਾ ਕਰ ਸਕਾਂ। ਜਿਤਨੇ ਆਪ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋ ਬਖਸ਼ੋ ਅਸੀਸ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਜੋ ਕੁਝ ਕਿਹਾ ਗਿਆ ਸਤਿਗੁਰੂ ਨੇ ਆਪਣੇ ਜੀਵਨ ਵਿੱਚ ਅਤੇ ਆਪਣੇ ਪਰਿਵਾਰ 'ਤੇ ਖੰਡਾ ਕੇ ਸਾਨੂੰ ਦੱਸਿਆ ਕਿ ਜੋ ਕੁਛ ਗੁਰਬਾਣੀ ਵਿੱਚ ਕਿਹਾ ਹੈ ਉਸ ਨੂੰ ਕਮਾਇਆ ਕਿਵੇਂ ਜਾਂਦਾ ਹੈ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਗੱਲ ਬੜੀ ਸਪਸ਼ਟ ਕੀਤੀ ਹੈ। ਕਈ ਵਾਰੀ ਸਾਡੇ ਮਨੁੱਖੀ ਮਨ ਬੌਧਕ ਤਲ 'ਤੇ ਸੋਚ ਰੱਖਣ ਵਾਲੇ ਸੋਚ ਲੈਂਦੇ ਨੇ ਕਿ ਇੰਨੇ ਸਰਬ ਕਲਾ ਸਮਰੱਥ ਅਤੇ ਸਭ ਕੁਝ ਇਹ ਵਾਪਰਿਆ ਕਿਉਂ। ਮੈਂ ਇੱਕ ਬੇਨਤੀ ਕਰਾਂ ਕਿ 10 ਜਾਮੇ ਧਾਰਨ ਕੀਤੇ ਨੇ ਸਿਰਫ ਇਸ ਮਾਨਵਤਾ ਨੂੰ ਸਮਝਾਉਣ ਦੇ ਲਈ ਕਿ ਜੋ ਧਰਮ ਦਾ ਅਕੀਦਾ ਹੁੰਦਾ ਸੱਚ ਇਹ ਵੇ ਉਹ ਕੇਵਲ ਫੋਕਾ ਫਲਸਫਾ ਜਾਂ ਲਿਖਤ ਹੀ ਨਹੀਂ, ਉਹਨੂੰ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਤੌਰ 'ਤੇ ਅਮਲੀ ਤੌਰ 'ਤੇ ਅਭਿਆਸ ਕਰਕੇ ਹੰਡਾਇਆ ਵੀ ਜਾ ਸਕਦਾ ਹੈ। ਉਹ ਸਭ ਕੁਝ ਹੰਡਾ ਕੇ ਦੱਸਿਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਸ਼ੁਰੂਆਤ ਕਰਨੀ ਚਾਹੁੰਦਾ। ਇੱਥੇ ਆਉਣਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ 2 ਸ਼ਲੋਕ ਨੇ ਮਾਂਝ ਕੀ ਵਾਰ ਅੰਦਰ, 3-4 ਪ੍ਰਮਾਣ ਲੈਣੇ ਨੇ ਬਾਣੀ ਵਿੱਚੋਂ। ਉਹ ਬੈਠੀਆਂ 'ਚ ਮਨ 'ਚ ਇੱਥੇ ਖਿਆਲ ਆਇਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਭ ਤੋਂ ਵੱਡੀ ਅਮੁੱਲੀ ਦਾਤ ਕੀ ਹੈ ਜ਼ਿੰਦਗੀ ਵਿੱਚ, ਕਿ ਆਪਣਾ ਘਰ ਸਭ ਤੋਂ ਅਮੋਲਕ ਹੈ, ਕਿ ਆਪਣਾ ਪਰਿਵਾਰ ਸਭ ਤੋਂ ਅਮੋਲਕ ਹੈ, ਕਿ ਸਭ ਤੋਂ ਅਮੁੱਲੀ ਮਨੁੱਖ ਦੀ ਆਪਣੀ ਜ਼ਮੀਨ, ਆਪਣਾ ਬਿਜਨਸ, ਆਪਣਾ ਭੋਏ ਭਾਂਡਾ। ਮਹਾਰਾਜ ਕਹਿੰਦੇ ਨੇ ਨਹੀਂ, ਕਿ ਸਰੀਰ ਅਮੋਲਕ ਹੈ। ਕਹਿਣ ਲੱਗੇ ਇਹ ਵੀ ਨਹੀਂ, ਸਭ ਤੋਂ ਅਮੁੱਲੀ ਦਾਤ ਹੈ ਕਿ ਕਦੀ ਵੀ ਸਾਡੇ ਹਿਰਦੇ ਵਿੱਚੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਯਾਦ ਨਾ ਭੁੱਲੇ। ਸਭ ਤੋਂ ਕੀਮਤੀ, ਦੇਖੋ 2 ਬਚਨ ਨੇ, ਅਕਸਰ ਯਾਦ ਭੁੱਲਦੀ ਕਦੋਂ ਹੈ। 2 ਘਟਨਾਵਾਂ ਸਾਡੀ ਜ਼ਿੰਦਗੀ ਵਿੱਚ ਜਦੋਂ ਵਾਪਰਦੀਆਂ ਨੇ ਤਾਂ ਅਕਸਰ ਸਾਡੇ ਅੰਦਰੋਂ ਯਾਦ ਵਿਸਰਦੀ ਹੈ। ਉਹ 2 ਘਟਨਾਵਾਂ ਐਸੀਆਂ ਨੇ ਜਦੋਂ ਮਨੁੱਖ ਦੇ ਜੀਵਨ ਵਿੱਚ ਅੱਤ ਦਾ ਸੁੱਖ ਆ ਜਾਂਦਾ, ਉਹਦੇ ਘਰ ਵਿੱਚ ਰੁਪਈਆ ਆਉਂਦਾ, ਪਦਵੀ ਆਉਂਦੀ ਏ, ਦੌਲਤ ਆਉਂਦੀ ਏ, ਐਸ਼ਵਰਜ ਅਤੇ ਪ੍ਰਭਤਾ ਆਉਂਦੀ ਏ। ਸੱਚ ਇਹ ਵੇ ਕਿ ਅੱਤ ਦਾ ਸੁੱਖ ਜਿੱਦਣ ਘਰ ਵਿੱਚ ਆਉਂਦਾ ਉਦੋਂ ਵੀ ਯਾਦ ਵਿਸਰਦੀ ਏ, ਅਤੇ ਜਦੋਂ ਅੱਤ ਦਾ ਦੁੱਖ ਘਰ ਵਿੱਚ ਆ ਜਾਂਦਾ ਉਦੋਂ ਵੀ ਕਈ ਵਾਰੀ ਯਾਦ ਵਿਸਰ ਜਾਂਦੀ ਹੈ। ਅੱਤ ਦਾ ਸੁੱਖ ਉਹ ਵੀ ਭੁਲਾ ਦਿੰਦਾ ਅਤੇ ਅੱਤ ਦਾ ਦੁੱਖ ਵੀ ਭੁਲਾ ਦਿੰਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਅੱਤ ਦੇ ਸੁੱਖ ਦਾ ਜ਼ਿਕਰ ਵੀ ਕੀਤਾ, ਮੈਂ ਅੱਤ ਸ਼ਬਦ ਵਰਤਿਆ ਹੈ ਕਿ ਅੱਤ ਦਾ ਸੁੱਖ ਆ ਜਾਏ ਅਤੇ ਅਰਦਾਸ ਕੀਤੀ, ਮਾਲਕ ਇੱਕ ਕਿਰਪਾ ਕਰੀ ਇਸ ਸੁੱਖ ਵਿੱਚ ਵੀ ਤੇਰੀ ਯਾਦ ਨਾ ਵਿਸਰੇ, ਅਤੇ ਜਿਸ ਦਿਨ ਅੱਤ ਦੀ ਮੁਸੀਬਤ ਦੁੱਖ ਸਾਡੇ 'ਤੇ ਪੈ ਜਾਏ ਕਿਰਪਾ ਕਰੀ ਉਸ ਅੱਤ ਦੀ ਮੁਸੀਬਤ ਵਿੱਚ ਵੀ ਤੇਰੀ ਯਾਦ ਨਾ ਵਿਸਰੇ। ਜੋ ਕੁਝ ਪਹਿਲੇ ਜਾਮੇ ਵਿੱਚ ਕਿਹਾ ਸੱਚ ਇਹ ਵੇ ਕਿ ਉਹ ਇਸ ਧਰਤੀ 'ਤੇ ਉਹਦੇ ਅਰਥ ਕਰਕੇ ਦੱਸੇ ਮੇਰੇ ਗੁਰੂ ਨੇ। ਉਹ 2 ਸ਼ਲੋਕ ਨੇ। ਪਹਿਲਾ ਸ਼ਲੋਕ ਹੈ ਕਿ ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ, ਮਾਂਝ ਕੀ ਵਾਹਰ। ਧੇਣ ਦਾ ਅਰਥ ਹੁੰਦਾ ਗਊ, ਧੇਣਵਾਂ ਬਹੁਵਚਨ, ਇਹਦਾ ਅਰਥ ਹੈ ਗਊਆਂ। ਇਹਦੇ ਭਾਵ ਅਰਥ ਲਵਾਂਗੇ ਦੁੱਧ। ਖੇ ਮਾਲਕ, ਤੂੰ ਇੰਨਾ ਕੁ ਸੁੱਖ ਦੇ ਕਿ ਜਿਤਨੀਆਂ ਨਦੀਆਂ ਮੇਰੇ ਚਾਰ ਚੁਫੇਰੇ ਵਗਦੀਆਂ ਨੇ ਹਰ ਨਦੀ ਦਾ ਪਾਣੀ ਮੇਰੇ ਵਾਸਤੇ ਅੰਮ੍ਰਿਤ ਦੁੱਧ ਬਣ ਜਾਏ। ਉਸ ਤੋਂ ਅੱਗੇ ਕਿ ਜਿਤਨਾ ਆ ਪਹਾੜਾਂ ਵਿੱਚੋਂ ਪਾਣੀ ਦੇ ਚਸ਼ਮੇ ਫੁੱਟ ਕੇ ਨਿਕਲਦੇ ਨੇ, ਜਿੱਥੇ ਮੈਂ ਜਾਵਾਂ ਉਹ ਪਾਣੀ ਦੇ ਚਸ਼ਮੇ ਵੀ ਘਿਓ ਬਣ ਜਾਣ। ਜਿਸ ਜ਼ਮੀਨ 'ਤੇ ਮੈਂ ਚੱਲਾਂ ਉਸ ਜ਼ਮੀਨ ਦੀ ਮਿੱਟੀ ਨੂੰ ਹੱਥ ਪਾਵਾਂ ਉਹ ਸ਼ੱਕਰ ਬਣ ਜਾਵੇ। ਮੇਰੇ ਘਰ ਦੇ ਉੱਤੇ ਮੇਰੇ ਘਰ ਅੰਦਰ ਲੱਗੇ ਹੋਏ ਰੁੱਖਾਂ ਨੂੰ ਵੀ ਸੋਨਾ ਚਾਂਦੀ ਅਤੇ ਮੋਤੀ ਲੱਗ ਜਾਣ। ਪਰ ਇੱਕ ਕਿਰਪਾ ਕਰੀ ਕਿ ਨਦੀਆਂ ਦੁੱਧ ਦੀਆਂ ਬਣ ਜਾਣ, ਮਿੱਟੀ ਸਾਰੀ ਸ਼ੱਕਰ ਬਣ ਜਾਵੇ, ਮੇਰੇ ਘਰ ਦੇ ਰੁੱਖ ਵੀ ਸੋਨੇ ਮੋਤੀ ਅਤੇ ਚਾਂਦੀ ਦੇ ਬਣ ਜਾਣ। ਪਰ ਇਹ ਬਖਸ਼ਿਸ਼ ਕਰੀ, ਇੰਨੇ ਸੁੱਖ ਦੇ ਬਾਵਜੂਦ ਮੇਰੇ 'ਤੇ ਤਰਸ ਕਰੀ, ਇਹਨੂੰ ਦੇਖ ਕੇ ਕਿਤੇ ਤੇਰੀ ਯਾਦ ਨਾ ਮੇਰੇ ਅੰਦਰੋਂ ਵਿਸਰ ਜਾਏ। ਇਹ ਸ਼ਬਦ ਹੈ, ਹਜ਼ੂਰ ਦਾ ਸ਼ਲੋਕ ਹੈ ਕਿ ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸੁੰਮ ਦਾ ਅਰਥ ਹੁੰਦਾ ਚਸ਼ਮਾ, ਸਮੁੰਦਰ ਨਹੀਂ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੈ ਨਿਤ ਜੀਓ। ਮਹਾਰਾਜ ਕਹਿੰਦੇ ਨੇ ਪਰਬਤ ਸੋਨਾ ਰੂਪਾਂ ਹੋਵੇ, ਹੀਰਾ ਲਾਲ ਜੜਾਓ, ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ, ਚਾਹੋ ਮਾਲਕ ਇੱਕ ਕਿਰਪਾ ਕਰੀ ਇੰਨਾ ਕੁਛ ਲੈ ਕੇ ਵੀ ਮੇਰੇ ਅੰਦਰੋਂ ਇਹ ਚਾਹ ਨਾ ਕਿਤੇ ਮਰ ਜਾਏ ਕਿ ਤੇਰੀ ਯਾਦ ਵਿਸਰ ਜਾਏ। ਆਪਾਂ ਕਹਾਂਗੇ ਜਿਸ ਕੋਲ ਇੰਨਾ ਸੁੱਖ ਹੈ ਉਹ ਤਾਂ ਮੰਗੇਗੀ, ਮੈਂ ਨਿਸ਼ਚਿੰਤ ਹਾਂ, ਮੈਨੂੰ ਹੋਰ ਕਿਸੇ ਚੀਜ਼ ਦੀ ਕਮੀ ਨਹੀਂ। ਕਿ ਜਿਹਨੂੰ ਦੁੱਧ ਮਿਲ ਜਾਏ, ਸੰਤਾਨ ਮਿਲ ਜਾਏ, ਸੋਨਾ ਮਿਲ ਜਾਏ, ਹੀਰੇ ਮਿਲ ਜਾਣ, ਮੋਤੀ ਮਿਲ ਜਾਣ, ਜਿਹਨੂੰ ਹਰ ਸੁੱਖ ਮਿਲੇ, ਆਪਾਂ ਕਹਾਂਗੇ ਉਹਨੇ ਹੋਰ ਮੰਗਣਾ ਕੀ ਏ। ਉਹ ਤਾਂ ਇਹ ਮੰਗੇਗਾ ਹੀ ਕਿ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ। ਪਰ ਇਸ ਵਿੱਚ ਇੱਕ ਸ਼ਲੋਕ ਹੈ, ਧਿਆਨ ਦੇ ਕੇ ਸੁਣਿਓ। ਕਹਿਣ ਲੱਗੇ ਮਾਲਕ ਇਕੱਲਾ ਇਹ ਸੁੱਖ ਨਹੀਂ, ਜੇ ਇਹੋ ਜਿਹਾ ਵਕਤ ਜ਼ਿੰਦਗੀ ਵਿੱਚ ਆ ਬਣੇ ਕਿ ਮੇਰੇ ਤਨ ਨੂੰ ਰੋਗ ਲੱਗ ਜਾਏ, ਮੇਰੇ ਸਰੀਰ ਨੂੰ ਕੋਈ ਪੀੜਾ ਉਪਜ ਪਵੇ, ਕੋਈ ਦਰਦ ਜਨਮ ਲੈ ਲਵੇ, ਅਤੇ ਦੂਸਰਾ ਇਕੱਲਾ ਸਰੀਰ ਨੂੰ ਰੋਗ ਹੀ ਨਹੀਂ, ਜ਼ੁਲਮ ਕਰਨ ਵਾਲੇ ਰਾਜ਼ੇ, ਜ਼ੁਲਮ ਕਰਨ ਵਾਲੇ ਸਮਰਾਟ, ਜ਼ੁਲਮ ਕਰਨ ਵਾਲੇ ਲੋਕ ਮੇਰੇ ਪਿੱਛੇ ਪਿੱਛੇ ਤੁਰਨ, ਮੇਰੇ ਪਰਿਵਾਰ ਦਾ ਨੁਕਸਾਨ ਕਰਨ, ਮੈਨੂੰ ਮਾਰਨ ਵਾਸਤੇ ਉਹ ਜੰਗਲ ਜੰਗਲ ਢੂੰਡਦੇ ਫਿਰਨ, ਅਤੇ ਇੱਥੋਂ ਤੱਕ ਰਾਹੂ ਅਤੇ ਕੇਤੂ ਜਿਹਨੂੰ ਲੋਕ ਕਹਿੰਦੇ ਨੇ ਉਹ ਵੀ ਵਿਰੋਧ ਵਿੱਚ ਚੱਲ ਜਾਣ, ਹਰ ਬੰਦਾ ਪੱਤਾ ਪੱਤਾ ਦੁਸ਼ਮਣ ਬਣ ਜਾਏ, ਪਰ ਇੱਕ ਕਿਰਪਾ ਕਰੀ ਪਰਿਵਾਰ ਜਾਣ ਦੇ ਬਾਵਜੂਦ ਵੀ ਮੇਰੇ ਖਿਰਦੇ ਵਿੱਚੋਂ ਤੇਰੀ ਯਾਦ ਨਾ ਕਿਤੇ ਚਲੀ ਜਾਏ। ਸੱਚ ਇਵੇਂ ਉਸ ਸਲੋਕ ਦੇ ਅਰਥ ਹੋਏ। ਇੱਥੇ ਉਹ ਸਲੋਕ ਹੈ ਕਿ ਜੇ ਦੇਹ ਹੈ ਦੁੱਖ ਲਾਈ ਹੈ, ਜੇ ਤਨ ਨੂੰ ਦੁੱਖ ਲੱਗ ਜਾਏ, ਜੇ ਦੇਖ ਹੈ ਦੁੱਖ ਲਾਈ ਹੈ, ਪਾਪ ਗ੍ਰਹਿ ਦੋਇ ਰਾਹ, ਰਾਹੂ ਅਤੇ ਕੇਤੂ ਵਿਰੋਧ ਵਿੱਚ ਚੱਲਣ। ਸਿਰਫ ਇੱਕ ਗੱਲ ਸਮਝਣ ਲਈ ਹੈ ਕਿ ਸਮੇਂ ਦੀ ਚਾਲ ਵੀ ਉਲਟ ਹੋ ਜਾਏ, ਹਰ ਬੰਦਾ ਆਪਣਾ ਵੀ ਵਿਰੋਧੀ ਬਣ ਜਾਏ। ਜੇ ਦੇਖ ਹੈ ਦੁੱਖ ਲਾਈਏ, ਪਾਪ ਗ੍ਰਹਿ ਦੋਇ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ। ਸ਼ਬਦ ਵੱਲ ਧਿਆਨ ਦਿਆ ਜੀ, ਖੂਨ ਪੀਣ ਵਾਲੇ ਰਾਜੇ ਮੇਰੇ ਸਿਰ ਉੱਤੇ ਯਤਨ ਕਰਨ ਮੈਨੂੰ ਖਤਮ ਕਰਨ ਦਾ, ਮੇਰੇ ਪਿੱਛੇ ਪਿੱਛੇ ਚੱਲਣ, ਮੇਰੇ ਪਰਿਵਾਰ ਦਾ ਨੁਕਸਾਨ ਕਰਨ। ਮੈਂ ਸੋਚਣਾ ਬਾਬਾ ਜੋ ਪਹਿਲੇ ਜਾਮੇ ਵਿੱਚ ਬਚਨ ਕਹੇ, ਦਸਵੇਂ ਜਾਮੇ ਵਿੱਚ ਇਸ ਧਰਤੀ ਦੇ ਤੁਸੀਂ ਪ੍ਰੈਕਟੀਕਲ ਉਹਦੇ ਅਰਥ ਕਰਕੇ ਸਾਨੂੰ ਸਮਝਾਏ। ਜੇ ਦੇਖ ਹੈ ਦੁੱਖ ਲਾਈਏ, ਪਾਪ ਗ੍ਰਹਿ ਦੋਇ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਇਵੇਂ ਜਾਪੈ ਭਾਓ। ਅਤੇ ਮਹਾਰਾਜ ਕਹਿੰਦੇ ਨੇ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ, ਚਾਹੋ ਕਰਤਾ ਪੁਰਖ, ਇੰਨੇ ਦੁੱਖ ਹੰਢਾਉਣ ਦੇ ਬਾਵਜੂਦ ਮੇਰੇ ਅੰਦਰੋਂ ਤੇਰੀ ਬੰਦਗੀ ਦਾ ਚਾਹ ਨਾ ਕਿਤੇ ਮਿਟ ਜਾਏ। ਆਓ ਇਸ ਤੋਂ ਅੱਗੇ ਤੁਰੋ। ਥੋੜ੍ਹੀਆਂ ਜਿਹੀਆਂ ਮੈਂ ਬੇਨਤੀਆਂ ਸਿਰਫ ਬਾਣੀ 'ਚੋਂ ਕਰਨੀਆਂ। ਇਸੇ ਗੁਰੂ ਕਲਗੀਧਰ ਸਵਾਮੀ ਜੀ, ਉਹਨਾਂ ਦੇ ਜਦੋਂ ਅਸੀਂ ਪਰਿਵਾਰ ਵੱਲ ਚਾਤੀ ਮਾਰਨੇ, ਪਿਤਾ ਗੁਰੂ ਤੇਗ ਬਹਾਦਰ ਜੀ ਨੇ, ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਅਤੇ ਪੜਦਾਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜੋ ਪੜਦਾਦੇ ਨੇ ਬਚਨ ਕਹੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਹਾ ਉਹ ਕਰਕੇ ਦਿਖਾਇਆ। ਸੱਚ ਇਵੇਂ ਉਸੇ ਪੜਦਾਦੇ ਦੇ ਬੋਲਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਪੜਪੋਤੇ ਨੇ ਇਸ ਧਰਤੀ 'ਤੇ ਉਹਦੇ ਪ੍ਰੈਕਟੀਕਲ ਅਰਥ ਕੀਤੇ। ਉਹ ਮੈਂ ਇੱਕ ਪਵਿੱਤਰ ਪਦਾ ਸੁਖਮਨੀ ਸਾਹਿਬ ਦਾ ਆਪ ਨਾਲ ਸਾਂਝਾ ਜ਼ਰੂਰ ਕਰਨਾ ਹੈ। ਉਹ ਬਚਨ ਨੇ ਕਿ ਪ੍ਰਭ ਕੀ ਆਗਿਆ ਆਤਮ ਹੀ ਤਾਵੈ, ਜੋ ਪਰਮਾਤਮਾ ਕਰੇ ਉਹਨੂੰ ਸੱਤ ਬਚਨ ਕਰਕੇ ਜ਼ਿੰਦਗੀ 'ਚ ਮੰਨ ਲੈਣਾ। ਪ੍ਰਭ ਕੀ ਆਗਿਆ ਆਤਮ ਹੀ ਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਧਿਆਨ ਦਿਆ ਜੇ, ਮੈਂ ਤਾਂ ਸ਼ੁਰੂਆਤ ਕੀਤੀ ਕਿਉਂਕਿ ਗੁਰਬਾਣੀ ਦੀ ਰੋਸ਼ਨੀ ਚਰਚ ਕਰਾਂਗੇ ਅਤੇ ਮੇਰਾ ਖਿਆਲ ਹੈ ਸਿੱਖ ਦਾ ਤਰਕ ਹੀ ਨਹੀਂ ਪੈਦਾ ਹੋਵੇਗਾ ਕਿ ਇਹ ਕੁਝ ਕਿਵੇਂ ਵਾਪਰਿਆ। ਜਿਹਦੇ ਸੋਨ ਤੀਰਾਂ ਨੂੰ ਸੋਨਾ ਲੱਗਾ ਹੈ, ਚੇਤੇ ਰੱਖਿਓ, ਜਿਹਦੀ ਕੀਮਤੀ ਚੰਦਨ ਦੀ ਚੌਂਕੀ ਹੈ, ਜਿਹਦੇ ਤੀਰ ਚੱਲਣ ਵਾਲੇ ਦੁਸ਼ਮਣ ਤੱਕ ਪਹੁੰਚਦੇ ਨੇ ਉਹਨੂੰ ਸੋਨਾ ਲੱਗਾ। ਸੱਚ ਇਵੇਂ ਸੋਨੇ ਦੇ ਤੀਰ ਚਲਾਉਣ ਵਾਲਾ ਪਾਤਸ਼ਾਹ ਅੱਜ ਇਸ ਧਰਤੀ 'ਤੇ ਜ਼ਮੀਨ 'ਤੇ ਪਿਆ। ਜਿੱਦਣ ਸੋਨੇ ਦਾ ਸਿੰਘਾਸਨ ਸੀ ਉਦਣ ਵੀ ਅਕਾਲ ਦਾ ਸ਼ੁਕਰ, ਜੇ ਅੱਜ ਟਿੰਡ ਦਾ ਸਰਾਣਾ ਕੀਤਾ ਤਾਂ ਅੱਜ ਵੀ ਅਕਾਲ ਦਾ ਸ਼ੁਕਰ। ਤੈਸਾ ਸਵਰਨ तैसी उस माटी प्रभ की आज्ञा आत्म हितावे जीवन मुक्त सोउ कहावे तैसा हरख तैसा उस सोग पुत्र जमे ते खुशी भी ओहो जी जे पुत्रां दी लाश कोलो अज गुरु लंघन लगा ते दुनिया दी नजर विच सोग उन्हूं भी खुशी जान के मना लिया तैसा हरख तैसा उस सोग सदा आनंद तैनाहे वियोग तैसा स्वर्ण तैसी उस माटी तैसा अमृत तैसी बेखाटी तैसा मान तैसा अभिमान महाराज कहिंदे ने उन्हां दी जिंदगी विच देखो तैसा मान तैसा अपमान है पर वो जीवन मुक्त ने जो कुछ धन गुरु अर्जुन देव जी ने कहा गुरु कलगीधर सच्चे पातशाह ने जिंदगी विच उहदे अर्थ करके दसे। आओ थोड़ा जा अगे होर चलां मैं अज जिथे पड़दादे का जिक्र किया है उत्थे बापू गुरु तेग बहादुर उन्हों का जिक्र करना भी अत जरूरी है। सोचना सतगुरु जो तुसी अपनी रसना तो शब्द उचारण किते तुहाडी संतान ने तुहाडे पुत्र ने तुहाडे पोतिया ने तुहाडे महल ने दुनिया दे उहदे अर्थ दुनिया नू करके दसे जो आपने शब्द उचारण किते। मैं तीन के श्लोक चार ते एक शब्द तुहाडे नाल सांझा करना है। देखो जिंदगी विच खुशी भी आउंदी है गमी भी आउंदी है पर रजा शब्द इन्ने कमाल दा है कि अज सारे विरोध विच भी ने चुगिरदे पर गुरु दा चेहरा अज भी रब दे शुकर भी झुकिया होया उह खेड़े विच ने ते जिस दिन उहदे सामने आ के वड्डे वड्डे बलवान बंदे नमस्कारा करदे ने उह दिन भी उहदा शुकर पै करदे। एक शब्द सोरठ राग दा ते तीन श्लोक दास ने लैणे सच एवे गुरु तेग बहादुर सच्चे पातशाह जो कुछ आपने उचारण किया आप जी दे पुत्र ने उहदे अर्थ करके दुनिया नू दसे। वो शब्द है कि जो नर दुख में दुख नहीं माने गुरमुखो इस अवस्था नू जे देखना है ते आ बस चरण कमल गुरुद्वारा है जेड़ा इस शब्द की व्याख्या पिया करदा है। महाराज कहिंदे जो नर दुख में दुख नहीं माने सुख सने अरपै नहीं जाके कंचन माटी माने तैसा स्वर्ण तैसी उस माटी। दुख आवे पर इत्थे गुरु तेग बहादुर साहब ने यह नहीं कहा कि उहदे ते दुख ना आवे। महाराज कहिंदे दुख आवे पर सच एवे दुख नू दुख स्वीकार ही ना करे इन्ना अलेप होवे कि दुख नू भी इस तरह हंडा जाए जिवें दुनिया का सुख हंडाईदा। जो नर दुख में दुख नहीं माने सुख सने अरपै नहीं जाके कंचन माटी माने सुख दा मोह दा कोई असर नहीं मिट्टी ते सोने नू एक बराबर जानना कंचन माटी माने न निंदिया न उस्तत जाके लोभ मोह अभिमाना खरक सोग ते रहे न्यारो नाहे मान अपमाना आशा मनसा सगल त्यागे जगते रहे निराशा काम क्रोध जय परसै नाहिन ते घट ब्रह्म निवासा। गुरमुखो एक है ब्रह्म दा निवास जी दे अंदर ते घट ब्रह्म निवासा गुर कृपा जे नरको कीनी ते ए जुगत पछानी नानक लीन भयो गोबिंद स्यों जो पानी संग पानी। मन चाहेगा इते शब्द नर वरत्या है मनुख वरत्या है पर जदों श्लोक पढ़ते गए ते ऐसे शब्द नू फिर गुरदेव ने श्लोकां विच दोहराया है। तीन श्लोक ने चार मैं चुने ने उन्हां विचों अज सांझे कर ले। महाराज जी ने ऐसे शब्द नू फिर दोहराया ते फरमायो ने कि उस्तत निंदिया नाहे जेह हजूर दे शब्द। पहला श्लोक है कि सुख दुख जय परसै नहीं लोभ मोह अभिमान जिन्हों सुख भी अंदरों डुलाए ना ते दुख भी अंदरों डुलाए ना लालच भी उहदे ते असर ना करे ते हंकार भी उहनू पोवे ना महाराज वह नरक है वह इंसान है। कहन लगे नहीं जे जिंदगी विच वह सब कुछ खंड आ गया सच कहिंदे ने उह तां रब दी सख्यात मूर्त है। ए वे गुरु गोबिंद सिंह सुख दुख जय परसै नहीं लोभ मोह अभिमान कहो नानक सुन रे मना सो मूर्त भगवान। वह तो रब की मूर्त है कि जड़ा अपने उत्ते सब कुछ खंडा गए। अगला बचन उस्तत निंदिया नाहे जें कंचन लो समान, कहो नानक सुन रे मना मुक्त ताहे तें जान। हर के सोग जा कह नहीं बैरी मीत समान, कहो नानक सुन रे मना मुक्त ताहे तें जान। तरतीब नल पढ़ियो, मैं 13वां श्लोक शुरू कीता कि सुख दुख जह पर सह नहीं उस्तत निंदिया नाहे जें, 14वां हर के सोग जा कह नहीं बैरी मीत समान, कहो नानक सुन रे मना मुख ताहे तै जान। ते इस तो अगे हजूर कहिंदे जिहदे उत्ते निंदिया उस्तत दुख ते सुख सोना ते मिट्टी मान ते अभिमान हरक ते सोग इको जिहा, कहन लगे फिर वह ज्ञानी बन जाता है। महाराज वह ज्ञानी, इत्थे ज्ञानी दे अर्थ कथा नहीं, ज्ञानी दे अर्थ राइटर नहीं, ज्ञानी दे अर्थ किसी नूं वख्यान करन वाला नहीं। महाराज ये तुसी चार बचन कह दिते, 3 श्लोक कहे ते तुसी कृपा कीती कि दुख सुख हरक सोग उस्तत निंदिया, ते साहब कहन लगे ओ फिर ज्ञानी ये बनता है कि भय काहू को देत नहें। गुरमुखो ये 3 श्लोकों तो बाद क्या कि सुख दुख जय परसै नहीं लोभ मोह अभिमान, कहो नानक सुन रे मना सो मूर्त भगवान, उस्तत निंदिया नाहे जें कंचन लो समान, कौ नानक सुन रे मना मुख ताहे तै जान, हरक सोग जाकै नहीं बैरी मीत समान, कौ नानक सुन रे मना मुकत ताहे तै जान, पै काहू को देत नहें। जिन्हों उस्तत दी परवाह नहीं प्यारे उन्हों किसे दा भय भी नहीं। बंदा डरदा मेरी निंदिया ना होवे, बंदा भय खांदा लोक मेरी उस्तत विच किते फर्क ना पै जाए, बंदा डरदा अज सोखे कल नू दुख ना आ जाए, बंदा डरदा अज खुशी है कल नू गमी ना आ जाए, बंदा डरदा है कि अज मेरा इन्ना वड्डा सन्मान है कल नू अपमान ना हो जाए, ते जेड़ा हर कासे चीज तो उपर उठ जाए। सही अर्थां विच उहनू ना उस्तत जानदा पैवे ते ना लोकां दी निंदिया दा कोई भय है। भय काहू को देत ने नै भय मानत आन, कहो नानक सुन रे मना ज्ञानी ताए बखान। गुरमुखो जो गुरु ग्रंथ साहिब च हजूर ने कहा, जो बाबे ने कहा, पड़दादे ने कहा, जो बापू ने कहा, तन गुरु गोबिंद सिंह साहिब जी ने इस धरती ते उहदे अर्थ करके सानू दसे ने। आओ थोड़े जे मैं बेनती करनी चाहन, क्योंकि इतिहास दा पक्ष रखना अत लाजमी है। कल तक असी विचार कीती सी कि धन गुरु गोबिंद सिंह साहब सच्चे पातशाह के चमकौर दी घड़ी विच हजूर दे 2 लाल मैदाने जंग विच जूझ के शहीद होए ने, 5 प्यारियां विचों 3 प्यारियां ने शहादतां दा जाम पीता है, बाकी घड़ी विच शाम पै गई है। कौन रह गए ने? प्यारे भाई दया सिंह जी रह गए ने, प्यारे भाई धर्म सिंह जी ने, भाई मान सिंह जी ने, भाई संगत सिंह जी ने, भाई संत सिंह जी ने, भाई राम सिंह जी ने, भाई संतोख सिंह जी ने, भाई देवा सिंह जी ने, भाई काठा सिंह दा जिक्र किया जाता है। सिर्फ गिनती दे इन्ने कु सिख ने। ज्ञानी ज्ञान सिंह उन्हां ने तवारी गुरु खालसा विच लिखे कि जदों शाम पैरी है एक बारी फिर यतन किया गढ़ी ते हमला किया जाए। चौजी प्रीतम ने 3 तीर अपने पत्थे चो कढ़े ते कहिंदे एक वारी वारी चलाए, 3 चीर कईयां दे सीने चीर के 3 तीर निकल गए। उन्हां कहा ना अगे जायो, गुरु दे पुत्र शहीद होए ने। मैं शब्द शहीद वरत रहा हूं, उन्हां ने शब्द तो मारे गया क्या हुण? असी मार दिते गुरु दे पुत्र, यह तो रात किवें कढ़ेगा पुत्रां तो बिना? रात आराम करो, सवेरे गड़ी विच ला के पौड़ी, असी उन्हूं जींदियां पकड़ लवांगे। ज्ञानी ज्ञान सिंह उन्हां ने जो ख्याल दिते ने, जो तवारीख च लिखे, मैं वह जरूर सांझा करना चाहना हाँ। हजूर सिंघां दे कोल गड़ी दे विच आ गए ने। हुण तुसी ध्यान नाल देखियो, मैं अर्ज उत्थे भी करके आया, इतिहास नूं मानना है ते अपने अंदर नूं नाल लै के तुरिए गुरु ते। जिस दिन हजूर चमकौर दी गड़ी विच आए ते उस दिन अर्ज की सी, मैं थोड़ा जहा दोहरान लगा, रात नूं अपने सुते हुए पुत्रां नूं भी देखिया सी, ਅਜੀਤ ਦਾ ਚਿਹਰਾ ਵੀ ਖਿੜਿਆ ਸੀ, ਜੁਝਾਰ ਦਾ ਵੀ ਖਿੜਿਆ ਸੀ। ਧੰਨ ਧੰਨ ਬਾਬਾ ਅਜੀਤ ਸਿੰਘ, ਧੰਨ ਧੰਨ ਬਾਬਾ ਜੁਝਾਰ ਸਿੰਘ, ਅਤੇ ਖਿੜੇ ਹੋਏ ਚਿਹਰੇ ਵੇਖ ਕੇ ਕਿਹਾ ਸੀ, ਬੇਟਾ ਅੱਜ ਮੇਰੇ ਕੋਲ ਤੁਸੀਂ ਖੋ, ਕਿਉਂਕਿ ਹਜ਼ੂਰ ਦੇ ਕੋਲ ਆਸਨ ਸਾਹਿਬਜ਼ਾਦਿਆਂ ਦਾ ਲਾਇਆ ਗਿਆ। ਅੱਜ ਤੁਸੀਂ ਮੇਰੇ ਕੋਲ ਖੋ, ਕੱਲ੍ਹ ਸ਼ਾਮ ਪਵੇਗੀ ਤੁਸੀਂ ਮੇਰੇ ਕੋਲ ਨਹੀਂ ਖੋਵੋਗੇ। ਸੱਚ ਇਵੇਂ, ਅੱਜ ਬਾਪੂ ਤਾਂ ਗੜੀ ਦੇ ਵਿੱਚ ਬੈਠਾ ਹੈ, ਪਰ ਪੁੱਤਰਾਂ ਦੇ ਸਰੀਰ ਪੁਰਜਾ ਪੁਰਜਾ ਕੱਟ ਮਰੇ ਬਾਹਰ ਰਣ ਤੱਤੇ ਮੈਦਾਨ ਵਿੱਚ ਪਏ ਹੋਏ, ਨਾ ਕੋਈ ਢੱਕਣ ਵਾਲਾ ਹੈ, ਨਾ ਕੋਈ ਸੰਭਾਲਣ ਵਾਲਾ। ਤੁਸੀਂ ਮਹਿਸੂਸ ਕਰੋ ਕਿ ਦੇਖੋ ਪੁੱਤਰਾਂ ਦੀਆਂ ਲਾਸ਼ਾਂ ਬਾਹਰ ਪਈਆਂ ਹੋਣ ਅਤੇ ਬਾਪੂ ਅੰਦਰ ਬੈਠਾ ਹੋਵੇ, ਕਿਉਂਕਿ ਪਹਿਲੇ ਦਿਨ ਉਹਨੇ ਕਹਿ ਦਿੱਤਾ ਸੀ, ਬੇਟਾ ਥੇ ਚਾਰ ਹੋ ਅਬ ਦੋ ਹੀ, ਬੇਟਾ ਥੇ ਚਾਰ ਹੋ ਅਬ ਦੋ ਹੀ, ਸਾਹਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਧੰਨ ਗੁਰੂ ਗੋਬਿੰਦ ਸਿੰਘ, ਸਿੰਘਾਂ ਦੇ ਵਿੱਚ ਬੈਠੇ ਨੇ, ਸੋਚਣਾ ਉਹ ਸਿੰਘ ਕਿਵੇਂ ਗੁਰੂ ਗੋਬਿੰਦ ਸਿੰਘ ਨਾਲ ਗੱਲਾਂ ਕਰਦੇ ਹੋਣਗੇ। ਸਿਰਫ ਸੱਚ ਇਹ ਜੇ ਮੈਂ ਫਿਰ ਕਥਾ ਵਿੱਚ ਅਰਜ਼ ਕਰਦਿਆਂ, ਇਹਨਾਂ ਪ੍ਰੋਗਰਾਮਾਂ ਦਾ ਕੋਈ ਮਕਸਦ ਨਹੀਂ, ਭਾਈ ਸਾਹਿਬ ਜੀ ਨੇ ਦੱਸ ਦਿੱਤਾ, ਪ੍ਰੇਰਨਾ ਇਹਨਾਂ ਦੀ ਹੈ, ਸਿਰਫ ਇੱਕ ਦਰਦ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਘੱਟੋ ਘੱਟ ਇਸ ਜ਼ਿੰਦਗੀ ਵਿੱਚ ਉਹ ਦਰਦ ਮਹਿਸੂਸ ਕਰਨ ਦੀ ਜਾਚ ਦੇ ਦੇ ਜੋ ਕੁਛ ਤੇਰੇ ਉੱਪਰ ਵਾਪਰਿਆ ਹੈ। ਮੈਂ ਉਹਨਾਂ ਦਾ ਦਰਦ ਨਹੀਂ ਕਿਹਾ, ਦਰਦ ਸਾਡੇ ਲਈ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਕੋਲ ਸਿੰਘ ਬੈਠੇ ਨੇ, ਅੱਜ ਰਾਤ ਵੀ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ ਹੈ, ਅੱਜ ਵੀ ਆਵਾਜ਼ ਆਈ ਗੜੀ ਵਿੱਚੋਂ, ਦੁੱਖ ਦਾਰੂ ਸੁੱਖ ਰੋਗ ਪਿਆ, ਅੱਜ ਵੀ ਗੜੀ ਵਿੱਚੋਂ ਆਵਾਜ਼ ਆਉਂਦੀ ਪਈ ਹੈ ਮੇਰੇ ਮਾਲਕ ਕਿ ਤੇਰਾ ਕੋਟਾਨ ਕੋਟ ਸ਼ੁਕਰ। ਹਜ਼ੂਰ ਨੇ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਿੰਘਾਂ ਨੂੰ ਕਿਹਾ, ਸਿੰਘੋ ਕਿ ਕੱਲ੍ਹ ਨੂੰ ਸਵੇਰੇ ਸੂਰਜ ਨਿਕਲੇਗਾ, ਇਸ ਰਣ ਤੱਤੇ ਵਿੱਚ ਅਸੀਂ ਆਪ ਉਤਰਾਂਗੇ, ਅਸੀਂ ਆਪ ਮੈਦਾਨੇ ਜੰਗ ਵੀ ਜੂਝਾਂਗੇ। ਦੇਖਿਆ ਖਾਲਸਾ ਜੀ ਨੇ, ਸਿੰਘਾਂ ਨੇ ਇੱਕ ਬੇਨਤੀ ਕੀਤੀ ਪਿਆਰੇ ਭਾਈ ਦਇਆ ਸਿੰਘ ਨੇ, ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅੱਜ ਕੋਈ ਆਵਾਜ਼ ਕੋਈ ਸ਼ਬਦ ਤੇਰੇ ਲਈ ਕੀ ਕਹਾਂ, ਹਰ ਸ਼ਬਦ ਮੇਰੀ ਜ਼ਬਾਨ ਦਾ ਤੇਰੇ ਸਾਹਮਣੇ ਛੋਟਾ ਪੈ ਗਿਆ ਹੈ, ਪਰ ਇੱਕ ਬੇਨਤੀ ਹੈ। ਤਿੰਨ ਪਿਆਰੇ ਸ਼ਹਾਦਤ ਦਾ ਜਾਮ ਪੀ ਗਏ ਨੇ, 500 ਸਿੰਘ ਸੀ ਅਨੰਦਪੁਰ ਤੋਂ ਚੱਲੇ ਸਾਂ, ਕੁਝ ਸਰਸਾਂ ਵਿੱਚ ਰੁੜ ਗਏ, ਇੱਥੇ ਆ ਕੇ ਅੱਜ ਬਾਹਰ 30 ਤੋਂ ਵੱਧ ਸਿੰਘ, ਮੈਂ ਵੱਧ ਸ਼ਬਦ ਵਰਤਿਆ, ਟੋਟਲ 41 ਬਣਦੇ ਨੇ ਸਾਹਿਬਜ਼ਾਦਿਆਂ ਦੇ ਸਮੇਤ, ਉਹ ਸਿੰਘ ਸ਼ਹੀਦ ਹੋ ਚੁੱਕੇ ਨੇ, ਪਰ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜੋ ਆਪ ਕਹਿ ਰਹੇ ਹੋ ਸਵੇਰੇ ਬਾਹਰ ਨਿਕਲਣ ਦੀ ਗੱਲ, ਇਹ ਸਾਡੀ ਝੋਲੀ 'ਚ ਤਾਤ ਪਾਓ, ਸਤਿਗੁਰੂ ਕਿਰਪਾ ਕਰਕੇ ਇਸ ਗੜੀ ਨੂੰ ਅੱਜ ਰਾਤ ਛੱਡ ਦਿਓ। ਕਿਉਂ? ਉੱਥੇ ਦੇਖੋ ਇੱਕ ਸ਼ਬਦ ਹੈ, ਕਹਿਣ ਲੱਗੇ, ਮਾਲਕਾ ਅਸੀਂ ਕੁਛ ਨਹੀਂ ਕਰ ਸਕਣਾ, ਜੇ ਤੁਸੀਂ ਜਿਉਂਦੇ ਰਹੇ ਤੇ ਸਾਡੇ ਵਰਗੇ ਆ ਜੋ ਸ਼ਹੀਦ ਹੋਏ ਨੇ ਤੇਰੀ ਛੂ ਲੈ ਕੇ ਹਜ਼ਾਰਾਂ ਹੋਰ ਪੈਦਾ ਹੋ ਜਾਣਗੇ, ਪਰ ਸੱਚ ਇਵੇਂ ਅਸੀਂ ਹਜ਼ਾਰਾਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਾਂਗੇ, ਤੁਸੀਂ ਇੱਕ ਕਿਰਪਾ ਕਰੋ, ਇਸ ਗੜੀ ਨੂੰ ਛੱਡ ਦਿਓ। ਹਜ਼ੂਰ ਨੇ ਕਿਹਾ, ਨਹੀਂ, ਇੱਥੇ ਮੇਰੇ ਪਿਆਰੇ ਸਿੰਘ ਨੇ, ਇੱਥੇ ਮੇਰੇ ਪੁੱਤਰ ਨੇ ਕੋਲ, ਸਿੱਖਾਂ ਵਿੱਚ ਮੇਰੇ ਪੁੱਤਰ ਨਜ਼ਰ ਪਏ ਹੁੰਦੇ ਨੇ। ਉੱਥੇ ਇਤਿਹਾਸ ਕਹਿੰਦਾ ਹੈ ਕਿ ਗੁਰਮਤਾ ਕੀਤਾ ਗਿਆ, ਗੁਰਪ੍ਰਤਾਪ ਸੂਰਜ 'ਚ ਲਿਖਿਆ ਗਿਆ, ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਗੱਲ, ਉਹਨੂੰ ਪੰਚ ਪ੍ਰਧਾਨੀ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਭਾਵਨਾ ਵਾਲਿਆਂ ਨੇ ਕਿਹਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਸਾਡੀ ਬੇਨਤੀ ਹੈ, ਇਸ ਗੜੀ ਨੂੰ ਛੱਡ ਦਿਓ। ਅਤੇ ਮੈਂ ਇੱਕ ਅਰਜ਼ ਕਰਾਂ, ਮਰਿਆਦਾ ਗੁਰੂ ਨੇ ਉੱਥੇ ਕਾਇਮ ਰੱਖੀ, ਪੰਜਾਂ ਦੀ ਰੱਖੀ, ਪਰ ਜਦੋਂ ਤੁਸੀਂ ਭਾਵਨਾ ਨਾਲ ਅਰਥ ਕਰੋਗੇ ਨਾ, ਫਿਰ ਸਿੱਖ ਹੁਕਮ ਨਹੀਂ ਜੇ ਕਰਦਾ। ਸੱਚ ਇਵੇਂ ਜਿਹਦੇ ਪੁੱਤਰਾਂ ਦੇ ਬਾਹਰ ਟੁਕੜੇ ਪਏ ਹੋਣ, ਸਿੱਖ ਖੁਦ ਗੁਰੂ ਦੇ ਚਰਨ ਪਕੜ ਕੇ ਉਹਨੂੰ ਮਨਾ ਲੈਂਦਾ, ਮਾਲਕ ਸਾਡੀ ਬੇਨਤੀ ਸਵੀਕਾਰ ਕਰ ਲੈ। ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰੋ, ਆਪ ਜੈਸਾ ਕੋਈ ਨਹੀਂ, ਸਾਡੇ ਵਰਗੇ ਲੱਖਾਂ ਤੁਰੇ ਫਿਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸੁਣ ਫਰਿਆਦ, ਬੇਨਤੀ ਕਹਿ ਲਵਾਂ, ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਦਿੱਤੀ। ਗੁਰਪ੍ਰਤਾਪ ਸੂਰਜ 'ਚ ਲਿਖਿਆ कि कईयां ने कहा संत सिंह जी नूं दित्ती, उह कहिंदे ने खालसा जी इस वाद विवाद विच ना पवो, तुसीं इस भावना नूं लै के तुरो कि गुरु गोबिंद सिंह अपने सिख नूं किन्ना कु वड्डा मान पै दिंदे, अपनी कलगी दित्ती। हजूर ने कहा कि असीं गढ़ी विचों निकलांगे ते तीन सिंह साडे नाल निकलणगे, उन्हां विचों प्यारे भाई दया सिंह जी, प्यारे भाई धर्म सिंह जी ते भाई मान सिंह जी, ये साडे नाल निकलणगे। भाई संत सिंह, भाई संगत सिंह, भाई देवा सिंह, भाई राम सिंह, भाई संतोख सिंह, भाई काठा सिंह, तुसीं इस गढ़ी विच रहोगे। महाराज जो आप दा हुक्म, कहन लगे तुसीं नगारे ते चोट सारी रात बजांदे रहना, जकारे छड़दे रहना, लोड पवे ते शस्त्र तीर भी चला लेना। अपने तीर भी हजूर ने उन्हां नूं दे दित्ते। इतिहास नूं पढ़ो, इत्थे तीर आउण दा किते जिक्र नहीं माछीवाड़े विच। हां तेग दा जिक्र है, खड़क दा जिक्र है। देख के जदों तुरन लगे ते तिन्हां सिंघां नूं कहा सी निकल लगे हां, आ दिन चढ़ जाने, आ तारे दी सेध भी तुसी आ जायो ते आपां अकाल पुरख नूं पाया ते इकट्ठे जरूर होवांगे। इत्थे थोड़ा जिहा ध्यान दे के सुणियो, मैं सिर्फ साखी कर लगा हुण। इह कह देना सौखा है कि पिछे रहण दित्ता, पिछलियां ने रंचक मात्र नहीं कहा गुरु गोबिंद सिंह तुसी तुर चले ते सानू सवेरे दुश्मनां दे सामने। इहनूं थोड़ा जिहा असीं देखीए, उन्हां सिंघां नूं नमस्कार कि जिन्हां नूं पता है कि सवेरे पुरजा पुरजा कट्टण तों बिना होर कोई चारा ही नहीं, उह कहिंदे धन गुरु गोबिंद सिंह, साडे तन दा कीमा कीमा हो जाए पर मेरे सच्चे पातशाह तूं गढ़ी चों निकल, क्योंकि तेरी पारस छू ने साडे वर्गे लखां होर पैदा कर दे ने। उह सिंघ पिछे रह गए। हजूर जदों गढ़ी चों निकलण लगे, इतिहास कहिंदा एक एक सिंघ नूं घुट के गलवकड़ी न लाया, प्यार दिता इस बापू ने। कहन लगे सिंघो जो कुछ तुसी कर दिता है, आने वालियां पीढ़ियां तुहाडी कुरबानी अगे सीस झुकांदियां रहणगियां। एक एक नूं घुट के सीने न लाया। जदों निकलन लगे कहन लगे इस तरह नहीं मैं जाना कि दरवाजा खुल जाए मैं चुप करके चला जावा। एक देखो तरकीब दिती, कहन लगे पहली ताड़ी मैं मारांगा ते ताड़ी मार के मैं ललकार के जाना चाहना कि खिंद दा पीर जांदा पिया, जे किसे कोल ताकत है मां दा दुध पीता है ते मैनू कोई रोक के दिखाए। दूजे पासे कहन लगे प्यारे दया सिंह जी नूं साडी ताड़ी तो बाद तुसी उच्ची आवाज विच कहने कि खिंद दा पीर इधर जा रहा, जे किसे कोल है ताकत तां रोक सको। तीसरा भाई धर्म सिंह कहणगे, चौथा भाई मान सिंह कहणगे। ये भी एक नीति सी कि ललकार के भी जाओ, दुश्मन नूं इन्ना कूल जा दिओ, अपने विच ये मार कट करदे होए सारी रात इन्हां दी निकल जाए। धन गुरु गोबिंद सिंह सच्चे पातशाह गढ़ी विचों निकले। मैं कल दा शब्द हुण दोहरान लगा, फिर मैनूं खिमा करियो। गढ़ी नूं देखिया ध्यान दे नाल, बाहर निकलण लगे। ओह मैं कवि दियां चार सतरां गढ़ी वल देख के कहो ने, रखी साम के गढ़िए चमकौर दिए, इत्थे लाडले मेरे शहीद सुते। रखी साम के गढ़िए चमकौर दिए, एदू वड्डा सरमाया दुनिया विच किते नहीं जे जो गुरसिखो तुहाडे कोल है। रखी साम के गढ़िए चमकौर दिए, इत्थे लाडले मेरे शहीद सुते, मोए होए भी जो मुस्काम दे ने, इत्थे मेरे ने ओ मुरीद सुते। आउण वाला इतिहास ना कह मैनू, मैं सिंह शहीद करा चलिया, मैनू पौंदी दिलदारी ए खालसे दी कोल अजीत जुजार बिठा चलिया। धन गुरु गोबिंद सिंह सच्चे पातशाह निकले। हजूर ने ताड़ी मारी। कई विद्वानां ने क्या कह, मैं कईयां दा जिक्र कर लगा, हो सकदा जज्बात भी खोण। एक असल च दसम पिता दा जीवन लिखिया प्रोफेसर करतार सिंह होणा ने, उहदे च लिखिया। मैं किताब का हवाला तां दिता, कई बार आप सोचने कितों पढ़िया। कहिंदे हजूर निकलन लगे तो सच्चे पातशाह जी उन्हां दे चरण कपड़े दे नाल अटके ने। महाराज जी ने देखिया, उह देखो उन्हां दे ख्याल ने कि कपड़े ने रोके चरण,
ਭਾਵੇਂ ਕਿ ਜ਼ਫਰਨਾਮੇ 'ਚ ਲਿਖਿਆ ਕਿ ਚੰਦਰਮਾ ਨਿਕਲ ਆਇਆ ਸੀ। ਹਜ਼ੂਰ ਨੇ ਕਿਹਾ ਰਾਤ ਦਾ ਬਾਦਸ਼ਾਹ ਔਰੰਗਜ਼ੇਬ ਉਦੋਂ ਨਿਕਲ ਆਇਆ ਅਸਮਾਨ 'ਤੇ ਜਦੋਂ ਮੇਰੇ ਪੁੱਤਰ ਸ਼ਹੀਦ ਅਤੇ ਸਿੰਘ ਸ਼ਹੀਦ ਹੋਏ। ਉਸ ਕੱਪੜੇ ਨੂੰ ਦੇਖਿਆ ਕਿਸੇ ਹੋਰ ਦਾ ਨਹੀਂ, ਆਪਣੇ ਪੁੱਤਰ ਦੀ ਲਾਸ਼ ਸੀ। ਉਹਨਾਂ ਦੇ ਖਿਆਲ ਨੇ ਆਪਣੇ ਪੁੱਤਰ ਦੀ ਲਾਸ਼ ਸੀ, ਬਸ ਚਿਹਰਾ ਪੁੱਤਰ ਦਾ ਦੇਖਿਆ, ਉਹਦੇ ਕੱਪੜੇ ਖੂਨ ਨਾਲ ਭਿੱਜੇ ਹੋਏ ਦੇਖੇ, ਮੁਸਕਰਾ ਕੇ ਅੱਗੇ ਤੁਰ ਲੱਗੇ। ਉਹ ਕਹਿੰਦੇ ਨੇ ਪਿਆਰੇ ਭਾਈ ਦਇਆ ਸਿੰਘ ਕਮਰ ਕੱਸਾ ਸੀ, ਖੋਲ੍ਹਣ ਲੱਗੇ ਅਤੇ ਹਜ਼ੂਰ ਨੇ ਕਿਹਾ ਇਹ ਬਸਤਰ ਕਾਸ ਲਈ? ਕਹਿਣ ਲੱਗੇ ਸੱਚੇ ਪਾਤਸ਼ਾਹ ਤੇਰੇ ਤੀਰਾਂ ਨੂੰ ਸੋਨਾ ਲੱਗਾ ਸੀ, ਇਸ ਕਰਕੇ ਮੇਰੇ ਤੀਰ ਨਾਲ ਕੋਈ ਜ਼ਖਮੀ ਹੋਏ ਉਹਦਾ ਇਲਾਜ ਕਰਾ ਦਿਆ, ਜੇ ਮੇਰੇ ਤੀਰ ਨਾਲ ਕਿਸੇ ਦੀ ਮੌਤ ਹੋ ਜਾਵੇ ਅਤੇ ਉਹਦੇ ਅੰਤ ਚਿਖਾਂ ਦਾ, ਉਹਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ ਜਾਏ, ਉਹਦੇ ਅੰਤਮ ਸੰਸਕਾਰ ਦਾ ਪ੍ਰਬੰਧ ਹੋਵੇ। ਸਤਿਗੁਰੂ ਤੂੰ ਤਾਂ ਤੀਰ ਚਲਾਉਂਦਿਆਂ ਦੁਸ਼ਮਣਾਂ ਦੇ ਤਨ ਵੀ ਢੱਕਣਾ ਪਿਆ ਕਹੇ, ਤੇਰੇ ਪੁੱਤਰ ਖੱਫਣ ਤੋਂ ਬਿਨਾਂ ਤਨ ਬਸਤਰਾਂ ਤੋਂ ਬਿਨਾਂ ਪਏ ਨੇ, ਇੱਕ ਕੱਪੜਾ ਮੈਂ ਚਾਹੁੰਦਾ ਕਿ ਸਾਹਿਬ ਦੀ ਮੈਂ ਮੁੱਖ ਨੂੰ ਢੱਕ ਜਾਵਾਂ, ਛਾਤੀ ਨੂੰ ਢੱਕ ਜਾਵਾਂ ਜੋ ਵਿੰਨੀ ਪਈ ਹੈ। ਹਜ਼ੂਰ ਨੇ ਕਿਹਾ ਦਇਆ ਸਿੰਘ ਕੱਪੜਾ ਇੱਕ ਹੈ ਅਤੇ ਅਜੀਤ ਅਤੇ ਜੁਝਾਰ ਕਈ ਨੇ। ਮਹਾਰਾਜ ਕਈ? ਦੋ ਪੁੱਤਰ ਨੇ। ਕਹਿੰਦੇ ਨੇ ਨਹੀਂ, ਇਹ ਤਾਂ ਦੋ ਬਿੰਦੀ ਪੁੱਤਰ ਨੇ, ਅਜੀਤ ਸਿੰਘ ਅਤੇ ਜੁਝਾਰ ਸਿੰਘ। ਆ ਜਿੰਨੇ ਸਿੰਘ ਰਣ ਤੱਤੇ ਵਿੱਚ ਸ਼ਹੀਦ ਹੋਏ ਪਏ ਨੇ ਇਹ ਮੇਰੇ ਪੁੱਤਰਾਂ ਤੋਂ ਘੱਟ ਨਹੀਂ, ਮੇਰੇ ਕਿਹੜੇ ਕਿਹੜੇ ਪੁੱਤਰ ਦੇ ਮੁੱਖ ਨੂੰ ਤੂੰ ਟੱਕੇਂਗਾ? ਹਜ਼ੂਰ ਇੱਥੋਂ ਨਿਕਲੇ ਨੇ ਅਤੇ ਤਾੜੀ ਮਾਰੀ। ਫਾਰਸੀ ਵਿੱਚ ਭਾਵੇਂ ਸ਼ਬਦ ਕਹਿ ਗਏ ਕਿ ਪੀਰੇ ਖਿੰਦ ਮੇਰ ਵੱਧ, ਤਾੜੀ ਮਾਰ ਕੇ ਕਿਹਾ ਪੀਰੇ ਖਿੰਦ ਮੇਰ ਵੱਧ, ਇਹਦਾ ਮਤਲਬ ਖਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਕੋਲ ਤਾਕਤ ਹੈ ਤਾਂ ਆ ਕੇ ਰੋਕ ਲਵੇ। ਤਾੜੀਆਂ ਦੀ ਆਵਾਜ਼ ਸੁਣਾਈ ਦਿੱਤੀ, ਚਾਰ ਚਫੇਰੇ ਉਹ ਆਵਾਜ਼ ਗੂੰਜੀ, ਗੜੀ ਵਿੱਚੋਂ ਰਾਤ ਨੂੰ ਨਗਾਰਾ ਵੱਜਿਆ ਅਤੇ ਧੰਨ ਗੁਰੂ ਗੋਬਿੰਦ ਸਿੰਘ ਦੇ ਜਾਣ ਦੀ ਆਵਾਜ਼ ਸੁਣ ਕੇ ਦੁਸ਼ਮਣ ਵਾਹ ਉਦਾਈ ਉੱਠਿਆ। ਥੱਕੇ ਪਏ ਸਨ ਸਵੇਰ ਦਿਓ ਵੀ, ਰਾਤ ਨੂੰ ਉੱਠੇ ਹਨੇਰਾ ਸੀ, ਇੱਕ ਮਿਸਾਲ ਲੈ ਕੇ ਅੱਗੇ ਜਾਣ ਲੱਗਾ, ਉੱਤੋਂ ਤੀਰ ਆਇਆ, ਉਹਦੀ ਮਿਸਾਲ ਵੀ ਹੱਥੋਂ ਸਟਾ ਦਿੱਤੀ ਗਈ। ਧੰਨ ਗੁਰੂ ਗੋਬਿੰਦ ਸਿੰਘ ਨੂੰ ਲੱਭਦੇ ਹੋਏ ਆਪਸ ਵਿੱਚ ਕੱਟ ਮਰੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਛੱਡ ਕੇ ਇਸ ਧਰਤੀ ਵੱਲ ਆਉਣ ਲੱਗੇ। ਸਿੰਘ ਵੱਖਰੇ ਵੱਖਰੇ ਪਾਸਿਆਂ ਵਿੱਚ ਚੱਲ ਪਏ, ਤਿੰਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜਾ ਨਹੀਂ, ਜੋ ਇਤਿਹਾਸ ਕਹਿੰਦਾ ਹੈ ਗੁਰਦੇਵ ਦੇ ਚਰਨਾਂ ਵੀ ਜੋੜਾ ਨਹੀਂ, ਨੰਗੇ ਚਰਨ ਮੇਰੀ ਸੱਚੀ ਸਰਕਾਰ ਤੁਰੇ ਨੇ। ਸੱਚ ਇਵੇਂ ਐਵੇਂ ਭਾਈ ਨੰਦ ਲਾਲ ਨਹੀਂ ਸੀ ਕਿਹਾ ਕਿ ਮਾਲਕ ਤੂੰ ਬਾਦਸ਼ਾਹ ਵੀ ਖੈ ਅਤੇ ਤੂੰ ਦਰਵੇਸ਼ ਵੀ ਖੈ? ਜਦੋਂ ਬਾਦਸ਼ਾਹ ਹੈ ਉਦੋਂ ਤੇਰੇ ਸੀਸ ਦੇ ਉੱਪਰ ਛਤਰ ਝੁਲਦੇ ਨੇ, ਚਵਰ ਝੁਲਦੀ ਖੈ, ਅਤੇ ਜਦੋਂ ਤੂੰ ਦਰਵੇਸ਼ ਬਣੇ ਉਦੋਂ ਤੇਰਾ ਜਾਮਾ ਲੀਰੋ ਲੀਰ ਵੀ ਖੋ ਜਾਂਦਾ ਅਤੇ ਚਰਨਾਂ ਵਿੱਚ ਪਾਉਣ ਵਾਸਤੇ ਜੋੜਾ ਵੀ ਨਹੀਂ। ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਜੀ ਚੱਲ ਪਏ ਨੇ ਅਤੇ ਕਿਹੜੀ ਪਹੁੰਚੇ ਨੇ, ਉੱਥੇ ਦੋ ਮਿਲੇ ਨੇ ਅਲਫੂ ਅਤੇ ਗਾਮੂ, ਉਹਨਾਂ ਨੇ ਹਜ਼ੂਰ ਨੂੰ ਪਹਿਚਾਣ ਲਿਆ, ਰੌਲਾ ਪਾਉਣ ਲੱਗੇ। ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜ ਜੀ ਨੇ ਮੋਹਰਾਂ ਸੱਟੀਆਂ ਕਿ ਖਮੋਸ਼ ਹੋ ਜਾਣ, ਜੋ ਇਤਿਹਾਸ ਨੇ ਕਿਹਾ। ਜਦੋਂ ਉਹ ਰੌਲਾ ਪਾਉਣ ਲੱਗੇ ਸਤਿਗੁਰੂ ਨੇ ਦੋਨਾਂ ਨੂੰ ਚਿੱਤ ਕਰ ਦਿੱਤਾ। ਕਈ ਸੱਜਣ ਇਹ ਲਿਖਦੇ ਆ ਜ਼ਬਾਨ ਉਹਨਾਂ ਦੀ ਚਲੀ ਗਈ, ਪਰ ਮੁੱਖ ਦੀ ਗੱਲ ਕੀ, ਸਤਿਗੁਰੂ ਸੱਚੇ ਪਾਤਸ਼ਾਹ ਆਉਂਦੇ ਹੋਏ ਆਹ ਜੰਡ ਜਿੱਥੇ ਅੱਜ ਅਸੀਂ ਮੱਥਾ ਟੇਕਣ ਆਏ ਹਾਂ, ਜਿੱਥੇ ਅਸੀਂ ਸਾਰੇ ਆ ਕੇ ਬੈਠੇ ਹਾਂ, ਮੇਰੇ ਮਨ 'ਚ ਅੱਜ ਨਮਸਕਾਰ ਕਰਦਿਆਂ ਆਇਆ ਕਿ ਮਨਾ ਸਾਰੀ ਜ਼ਿੰਦਗੀ ਕਥਾ ਸੁਣਾਈ, ਕਿਤੇ ਉਹ ਰਾਤਾਂ ਇਸ ਜੰਡ ਦੇ ਥੱਲੇ ਬੈਠ ਕੇ ਤਾਂ ਦੇਖੀਏ ਕਿਵੇਂ ਮਹਿਸੂਸ ਹੁੰਦਾ ਹੈ ਉਹ ਸਭ ਕੁਛ। ਹਜ਼ੂਰ ਸੱਚੇ ਪਾਤਸ਼ਾਹ ਇਸ ਧਰਤੀ 'ਤੇ ਆ ਪਹੁੰਚੇ ਨੇ, ਇੱਧਰ ਬਾਗ ਹੈ ਜੋ ਆਪ ਅਜਿਸਤਰੀ ਦੇਖ ਕੇ ਗਏ ਹੋ ਕਿ ਜੰਡ ਅਤੇ ਆਹ ਖੂਹ ਹੈ, ਇੱਧਰ ਜੰਗਲ ਹੈ, ਇੱਧਰ ਗੁਰੂ ਕੇ ਮਸੰਦ ਪੰਜਾਬੇ ਅਤੇ ਗੁਲਾਬੇ ਦਾ ਬਾਗ ਹੈ। ਹਜ਼ੂਰ ਸੱਚੇ ਪਾਤਸ਼ਾਹ ਟਿੰਡ ਲਈ ਕੱਪੜਾ ਲਪੇਟ ਟਿੰਡ ਦਾ ਸਰਾਣਾ ਕਰ ਲਿਆ ਹੈ। ਸਤਿਗੁਰੂ ਨੇ ਆਪਣੀ ਤੇਗ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਈ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਤਨ ਦੇ ਬਸਤਰ ਝਾੜੀਆਂ ਨਾਲ ਅੜ ਅੜ ਕੇ, ਕੰਢਿਆਂ ਨਾਲ ਅੜ ਅੜ ਕੇ ਲੀਰੋ ਲੀਰ ਹੋ ਚੁੱਕੇ। ਇਹ ਕੇਵਲ ਮਨੋਕਲਪਤ ਨਹੀਂ, ਮੈਂ ਅੱਗੇ ਬੇਨਤੀ ਕਰਾਂਗਾ। ਸੱਚੇ ਪਾਤਸ਼ਾਹ ਦਾ ਕਛਹਿਰਾ ਸੀ ਜੋ ਕਹਿੰਦੇ ਨੇ, ਉਹ ਖੂਨ ਨਾਲ ਭਿੱਜਾ ਹੋਇਆ ਸੀ ਸਰੀਰ ਹਜ਼ੂਰ ਦਾ, ਅਤੇ ਉਹ ਚੀੜਾ ਹੋਣ ਕਰਕੇ, ਖੂਨ ਕਰਕੇ ਕਛਹਿਰੇ ਦਾ ਜਿਹੜਾ ਬਸਤਰ ਸੀ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਚ ਲਿਖਿਆ, ਹਜ਼ੂਰ ਦੇ ਗੋਡਿਆਂ ਉੱਤੇ ਉਹ ਚਮੜੀ ਨਾਲ ਜੁੜਿਆ ਹੋਇਆ ਸੀ। ਮਹਾਰਾਜ ਇੱਥੇ ਲੰਮੇ ਪੈ ਗਏ ਨੇ, ਪਰ ਇਹ ਭਾਵੇਂ ਜੰਡਕ ਹੈ, ਇਤਿਹਾਸਕਾਰ ਕਹਿੰਦੇ ਨੇ ਇੱਕ ਝਿੜੀ ਟਾਈਪ ਸੀ, ਮਤਲਬ ਥੋੜ੍ਹੇ ਜਿਹੇ ਇੱਥੇ ਮਲੇ ਟਾਈਪ ਕਹਿ ਲਓ, ਝਾੜੀਆਂ ਕਹਿ ਲਓ, ਜਿੱਧਰੋਂ ਰਸਤਾ ਆਉਣ ਵਾਲੇ ਦਾ ਸੀ। ਆ ਸਤਿਗੁਰੂ ਨੂੰ ਤੁਸੀਂ ਦੇਖੋ, ਮਹਾਰਾਜ ਉਸ ਢੰਗ ਨਾਲ ਪਏ ਨੇ, ਇਸ ਤਰ੍ਹਾਂ ਨਹੀਂ ਲੇਟੇ, ਵੱਖੀ ਪਰ ਨੇ, ਮਹਾਰਾਜ ਸਿੱਧੇ ਨਹੀਂ ਲੇਟੇ, ਵੱਖੀ ਪਰ ਨੇ, ਅਤੇ ਕੁੱਟ ਕੇ ਹਜ਼ੂਰ ਨੇ ਉਹ ਤੇਗ ਆਪਣੇ ਸੀਨੇ ਨਾਲ ਲਾਈ, ਇਸ ਕਰਕੇ ਕਿ ਜੇ ਕਿਸੇ ਨੇ ਵਾਰ ਕਰਨ ਵਾਸਤੇ ਆਉਣਾ ਤੇ ਇੱਧਰੋਂ ਹੀ ਆਉਣਾ, ਜਦੋਂ ਆਵੇਗਾ ਇੱਕੋ ਦਮ ਆਪਣੀ ਤੇਗ ਸੰਭਾਲ ਲਵਾਂਗੇ। ਸ਼ਾਇਦ ਇਸੇ ਕਰਕੇ ਇੱਕ ਕਵੀ ਦੇ ਅਸੀਂ ਛੋਟੇ ਹੁੰਦਿਆਂ ਗੀਤ ਉਹਨੇ ਕਿਹਾ ਸੀ ਕਿ ਚੰਨ ਮਾਤਾ ਗੁਜਰੀ ਦਾ ਸੁੱਤਾ ਕੰਢਿਆਂ ਦੀ ਸ਼ੇਜ ਵਿਛਾਈ। ਕਹਿਣ ਲੱਗੇ ਉਹ ਸੱਚੀ ਗੱਲ ਹੈ, ਸੀਨੇ ਨਾਲ ਤੇਗ ਲਾ ਲਈ ਜਦ ਯਾਦ ਪੁੱਤਰਾਂ ਦੀ ਆਈ, ਭਾਵੇਂ ਉਹਦੇ ਖਿਆਲ ਨੇ, ਪਰ ਸੱਚੇ ਪਾਤਸ਼ਾਹ ਉਹ ਤੇਗ ਲੈ ਕੇ ਇਸ ਜੰਡ ਦੇ ਥੱਲੇ ਨੇ। ਕਿੰਨੇ ਦਿਨਾਂ ਦਾ ਥਕੇਵਾ ਹੈ, ਮੈਂ ਸੋਚਣਾ ਅੱਜ ਸੁਰਖਰੂ ਹੋ ਕੇ ਗੁਰੂ ਜੰਡ ਦੇ ਥੱਲੇ ਪਏ ਨੇ, ਪੁੱਤਰ ਸ਼ਹੀਦ ਹੋ ਚੁੱਕੇ ਨੇ, ਇੱਧਰ ਦਿਨ ਦਾ ਚੜਾਅ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵਿਸ਼ਰਾਮ ਪੈ ਕਰਦੇ ਨੇ। ਗੁਲਾਬੇ ਅਤੇ ਪੰਜਾਬੇ ਦਾ ਨੌਕਰ ਆਇਆ, ਉਹਨੇ ਦੇਖਿਆ ਕੋਈ ਸੁੱਤੇ ਪਏ ਨੇ, ਆਪਣੇ ਹੱਥ ਵਿੱਚ ਤੇਗ ਉਹਨਾਂ ਦੇ ਕੋਲ ਹੈ, ਅਤੇ ਸਤਿਗੁਰੂ ਦੇ ਇਸ ਹੱਥ ਦੇ ਅੰਗੂਠੇ ਵਿੱਚ ਇੱਕ ਗੁਲਸਤਰਾਣ ਸੀ। ਗੁਲਸਤਰਾਣ ਕਹਿੰਦੇ ਆ ਕਿ ਇਹ ਜਿਵੇਂ ਆਪਾਂ ਛੱਲਾ ਨਹੀਂ ਕਹਿੰਦੇ, ਇਹ ਛੱਲਾ ਟਾਈਪ ਹੁੰਦਾ ਹੈ, ਅਤੇ ਉਹ ਅੰਗੂਠੇ 'ਤੇ ਚਾੜ ਕੇ ਰੱਖੀਦਾ ਹੈ ਜਦੋਂ ਮੈਦਾਨੇ ਜੰਗ ਜਾਂਦੇ ਨੇ, ਕਿਉਂਕਿ ਤੀਰ ਨੂੰ ਖਿੱਚਣ ਲੱਗਿਆਂ ਇਸ ਅੰਗੂਠੇ ਉੱਤੇ ਜ਼ਖਮ ਨਾ ਹੋ ਜਾਏ, ਪੂਰੀ ਖਿੱਚ ਪੈ ਸਕੇ। ਸਤਿਗੁਰੂ ਨੇ ਆਪਣੇ ਅੰਗੂਠੇ ਦਾ ਗੁਲਸਤਰਾਣ, ਉਹਨੂੰ ਗੁਲਸਤਰਾਣ ਕਿਹਾ ਜਾਂਦਾ, ਉਹ ਨਹੀਂ ਉਤਾਰਿਆ, ਅਤੇ ਸਤਿਗੁਰੂ ਦੇ ਉਸ ਅੰਗੂਠੇ ਦੇ ਗੁਲਸਤਰਾਣ ਦੇ ਵਿੱਚ ਕੀਮਤੀ ਹੀਰੇ ਲੱਗੇ ਹੋਏ ਸਨ, ਨਿੱਕੇ ਨਿੱਕੇ ਕਣੀਆਂ ਲੱਗੀਆਂ ਨੇ। ਸੱਚੇ ਪਾਤਸ਼ਾਹ ਉਹੀ ਅੰਗੂਠਾ ਆਪਣੀ ਕਿਰਪਾਨ ਘੁੱਟ ਕੇ ਪਕੜੀ, ਅਤੇ ਉਹ ਆਇਆ, ਉਹਨੇ ਦੇਖਿਆ ਕਿ ਜਾਮਾ ਲੀਰੋ ਲੀਰ ਹੈ, ਹਜ਼ੂਰ ਦੇ ਸੀਸ ਉੱਪਰ ਕੇਸ਼ਗੀ ਹੈ, ਛੋਟੀ ਦਸਤਾਰ ਸ਼ਬਦ ਵਰਤ ਲਵਾਂ, ਅਤੇ ਸਤਿਗੁਰੂ ਦੇ ਚਰਨਾਂ ਵਿੱਚ ਛਾਲੇ ਨੇ। ਕਵੀ ਸੰਤੋਖ ਸਿੰਘ ਕਹਿੰਦਾ ਕਿ ਚਰਨ ਇਸ ਤਰ੍ਹਾਂ ਨੇ ਜਿਵੇਂ ਕਮਲ ਫੁੱਲ ਦੀਆਂ ਲਾਲ ਪੱਤੀਆਂ ਹੋਣ, ਕਹਿੰਦਾ ਉੱਥੇ ਵਿੰਨੇ ਹੋਏ ਕੰਢਿਆਂ ਨਾਲ ਛਾਲੇ ਬਣੇ ਹੋਏ ਨੇ। ਉਸ ਨੌਕਰ ਨੇ ਦੇਖਿਆ, ਅਤੇ ਇੱਧਰ ਤਿੰਨੇ ਸਿੰਘ ਤਾਰੇ ਦੀ ਸੇਧ ਥੱਲੇ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਇਸ ਧਰਤੀ 'ਤੇ ਆ ਕੇ ਇਕੱਠੇ ਹੋ ਜਾਂਦੇ। ਇੱਥੇ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ, ਜਿੰਨਾ ਕੁ ਯਤਨ ਕਰ ਰਹੇ ਹਾਂ ਕਿ ਹਰ ਸਾਲ ਆਪ ਨੂੰ ਸਾਂਝ ਪਾਈ ਜਾਣੀ ਹੈ, ਉਹ ਲਿਖਦੇ ਨੇ ਤਿੰਨੇ ਸਿੰਘ ਇਕੱਠੇ ਹੋ ਗਏ ਨੇ ਆਪਸ ਵਿੱਚ, ਅਤੇ ਇੱਕ ਦੂਜੇ ਨੂੰ ਪੁੱਛਦੇ ਨੇ, ਸਤਿਗੁਰੂ ਜੀ ਦੀ ਕਿਤੇ ਖਬਰ ਮਿਲੀ, ਹਜ਼ੂਰ ਕਿਤੇ ਮਿਲੇ ਨੇ? ਇੱਕ ਦੂਜੇ ਨੂੰ ਮਿਲਦੇ ਨੇ, ਪਰ ਬੈਰਾਗ ਹੈ ਜੇ ਜੋ ਭਾਈ ਸਾਹਿਬ ਨੇ ਸ਼ਬਦ ਅੱਜ ਪੜ੍ਹੇ ਨੇ ਕਿ ਅੰਦਰ ਦਰਸ਼ਨ ਦੀ ਇੱਕ ਤਾਂਗ, ਧੰਨ ਗੁਰੂ ਗੋਬਿੰਦ ਸਿੰਘ, ਆਪ ਜੀ ਨੇ ਜਿੱਥੇ ਸੇਧ ਦਿੱਤੀ ਅਸੀਂ ਉੱਧਰ ਆ ਪਹੁੰਚੇ, ਹੁਣ ਅੱਖਾਂ ਤੇਰੇ ਦੀਦਾਰ ਦੇ ਸਹਿਕ ਵਿੱਚ ਨੇ, ਕਿਰਪਾ ਕਰਕੇ ਦਰਸ਼ਨ ਦਿਓ। ਆਪਸ ਵਿੱਚ ਪੁੱਛ ਰਹੇ ਨੇ ਇਹ ਕੰਮ, ਨੌਕਰ ਨੇ ਦੇਖਿਆ ਅਤੇ ਇਹਨੇ ਦੱਸਿਆ ਘਰ ਜਾ ਕੇ ਪੰਜਾਬੇ ਅਤੇ ਗੁਲਾਬੇ ਨੂੰ ਕਿ ਜਿਹੋ ਜਿਹਾ ਸਿੰਘਾਂ ਦੀਆਂ ਤੁਸੀਂ ਸਿਫਤਾਂ ਕਰਦੇ ਹੋ ਉਹੋ ਜਿਹਾ ਅੱਜ ਇੱਕ ਉੱਥੇ ਮੈਂ ਦੇਖਿਆ ਕਿ ਸਾਡੇ ਬਾਗ ਦੇ ਨੇੜੇ ਨੇ, ਜੰਡ ਦੇ ਥੱਲੇ ਨੇ। ਉਹਨਾਂ ਦੇ ਮਨ 'ਚ ਆਇਆ ਕਿਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾ ਹੋਣ, ਇਹ ਗੁਰੂ ਕੇ ਮਸੰਦ ਸਨ ਦੋਨੋਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਹੋਣ। ਇੱਧਰ ਤਿੰਨੇ ਸਿੰਘ ਜਦੋਂ ਤੁਰਦੇ ਹੁੰਦੇ ਨੇ, ਸੂਰਜ ਦੀ ਚਮਕ ਪੈਣ ਲੱਗੀ ਹੈ, ਅਤੇ ਉਹ ਜਿਹੜਾ ਹੀਰਾ ਸੀ ਨਾ, ਧਿਆਨ ਦਿਆ ਜੇ, ਸੂਰਜ ਦੀ ਕਿਰਨ ਪੈਣ ਨਾਲ ਉਹ ਚਮਕਿਆ, ਜਦੋਂ ਚਮਕਿਆ ਗੁਰੂ ਕੇ ਪਿਆਰਿਆਂ ਨੂੰ ਉਹਦੀ ਚਮਕ ਦਿਖਾਈ ਦਿੱਤੀ, ਕਹਿਣ ਲੱਗੇ ਚਮਕ ਕਾਹਦੀ, ਅਤੇ ਜਦੋਂ ਉਸ ਚਮਕ ਦੇ ਸਾਹਮਣੇ ਆਏ ਅਤੇ ਦੇਖਿਆ ਧੰਨ ਗੁਰੂ ਗੋਬਿੰਦ ਸਿੰਘ ਟਿੰਡ ਦਾ ਸਿਰਹਾਣਾ ਲੈ ਕੇ ਵਿਸ਼ਰਾਮ ਪੈ ਕਰਦੇ। ਭਾਈ ਵੀਰ ਸਿੰਘ ਕਹਿੰਦੇ ਨੇ ਦੇਖੋ ਇਹ ਸਿੱਖੀ ਦਾ ਪਿਆਰ। ਗੁਰਮੁਖੋ ਕੱਲ੍ਹ ਵੀ ਮੈਂ ਅਰਜ਼ ਕੀਤੀ ਸੀ ਮੁਸੀਬਤ ਪੈ ਜਾਏ ਆਪਣੇ ਵੀ ਬਹਾਨੇ ਬਣਾ ਕੇ ਘਰੋਂ ਨਿਕਲ ਜਾਂਦੇ ਜੇ। ਇੱਥੇ ਤਾਂ ਮੁਸੀਬਤ ਦਾ ਪਹਾੜ ਟੁੱਟਿਆ ਪਿਆ ਦੁਨੀਆਂ ਦੀ ਨਜ਼ਰ ਵਿੱਚ। ਸੱਚਮੁੱਚ ਪਿਆਰਿਆਂ ਨੇ ਅਰਥ ਕਰਕੇ ਦੱਸ ਦਿੱਤੇ ਕਿ ਪਿਆਰੇ ਕੀ ਹੋਈਦੇ। ਉਹ ਲੱਭਦੇ ਫਿਰਦੇ ਨੇ ਸਤਿਗੁਰੂ ਕਿੱਥੇ ਵੇ। ਜਦੋਂ ਚਮਕਦੀ ਹੋਈ ਉਹ ਦੇਖਿਆ ਖੀਰਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆ ਗਏ। ਭਾਈ ਵੀਰ ਸਿੰਘ ਕਹਿੰਦੇ ਨੇ ਦੇਖ ਕੇ ਸਤਿਗੁਰੂ ਨੂੰ ਅੱਖਾਂ ਭਰ ਆਈਆਂ, ਮਨ ਬੈਰਾਗ ਵਿੱਚ ਆ ਗਿਆ। ਆਖਰ ਮਨੁੱਖੀ ਤਨ ਹੈ, ਇਹਨੂੰ ਇਹ ਮਤ ਸਮਝਣਾ ਕਿ ਆਪਾਂ ਗੁਰਮਤਿ ਤੋਂ ਕਿਤੇ ਦੂਰ ਪੈ ਜਾਂਦੇ। ਅਸੀਂ ਤਾਂ ਸਿਰਫ ਸੁਣਨੇ ਹਾਂ, ਹਰ ਸਾਲ ਸੁਣਾਉਂਦੇ ਹਾਂ, ਹਰ ਸਾਲ ਸੁਣਾਉਂਦਿਆਂ ਹੀ ਅੰਦਰ ਵਹਿ ਤੁਰਦਾ ਹੈ। ਅਤੇ ਜਿਨ੍ਹਾਂ ਨੇ ਸਭ ਕੁਝ ਅੱਖਾਂ ਨਾਲ ਦੇਖਿਆ ਹੈ, ਸਤਿਗੁਰੂ ਦੇ ਪੁੱਤਰ ਸ਼ਹੀਦ ਹੁੰਦੇ ਦੇਖੇ ਨੇ, ਪੁੱਤਰਾਂ ਨੂੰ ਅਸੀਸਾਂ ਦਿੰਦੇ ਤੋਰਦੇ ਹੋਏ ਦੇਖਿਆ, ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਨਿਕਲਦੇ ਦੇਖੇ, ਪੁੱਤਰਾਂ ਦੇ ਆਪਣੇ ਕੁਰਬਾਨ ਕਰਦਿਆਂ ਹੋਇਆਂ ਭੱਖਦੀ ਕੋਈ ਲਾਲੀ ਗੁਰੂ ਦੀ ਦੇਖੀ। ਅਤੇ ਸਭ ਕੁਝ ਵਾਰ ਕੇ ਜਦੋਂ ਜਪਏ ਨੇ, ਉਹਨਾਂ ਸਿੰਘਾਂ ਦੇ ਅੰਦਰ ਕਿੰਨੇ ਕੁ ਬੈਰਾਗ ਵੀ ਸਨ। ਜੋ ਭਾਈ ਸਾਹਿਬ ਨੇ ਪੜ੍ਹਿਆ ਮੈਂ ਨੀਰ ਵਹਿ ਵਹਿ ਚੱਲੇ ਜੀ, ਉਹ ਹਕੀਕਤ ਹੈ। ਅੱਜ ਮਨ ਕਹਿ ਰਿਹਾ ਸਤਿਗੁਰੂ ਕਿ ਜਿਸ ਪਿਆਰੇ ਸਿਓ ਨਹੀਂ ਤਿਸ ਆਗੇ ਮਰ ਚਲੀ ਗਏ। ਅੱਜ ਤੇਰੇ ਤੋਂ ਕੁਰਬਾਨ ਕਰਦੀ ਆਪਣੇ ਆਪ ਨੂੰ। ਮਨ ਚਾਹਿਆ ਸਤਿਗੁਰੂ ਨੂੰ ਉਠਾਈਏ, ਫਿਰ ਮਨ ਨੇ ਕਿਹਾ ਨਹੀਂ, ਬੜੇ ਦਿਨਾਂ ਦੇ ਥੱਕੇ ਨੇ, ਅੱਜ ਆਰਾਮ ਕਰਨ ਦਿਓ। ਇੱਕ ਕੌਤਕ ਹੈ, ਚੋਜਕ ਹੈ ਗੁਰੂ ਦਾ, ਕਰਨ ਦਿਓ ਆਰਾਮ। ਪਰ ਰਿਹਾ ਨਾ ਗਿਆ ਭਾਈ ਮਾਨ ਸਿੰਘ ਤੋਂ, ਉਹਨੇ ਚਰਨਾਂ ਦੀਆਂ ਤਲੀਆਂ ਦੇਖੀਆਂ, ਐਡਾ ਰਾਠ ਬੰਦਾ ਉਹਦੀਆਂ ਅੱਖਾਂ ਵਹਿ ਤੁਰੀਆਂ। ਉਹਨੇ ਦੋਨੋਂ ਹੱਥਾਂ ਨਾਲ ਹਜ਼ੂਰ ਦੇ ਚਰਨ ਪਕੜ ਲਏ, ਸਤਿਗੁਰੂ ਦੇ ਚਰਨ ਪਕੜੇ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਉਹਨਾਂ ਨੇ ਹਜ਼ੂਰ ਨੂੰ ਸਪਰਸ਼ ਕੀਤਾ। ਸੱਚੇ ਪਾਤਸ਼ਾਹ ਇੱਕੋ ਦਮ ਉੱਠੇ, ਲੈ ਕੇ ਤੇਗ ਨੂੰ ਮੁੱਠੀ ਵਿੱਚ, ਅਤੇ ਜਦੋਂ ਦੇਖਿਆ ਤਿੰਨੇ ਸਿੰਘ ਖਲੋਤੇ ਨੇ, ਅੱਖਾਂ ਵਿੱਚ ਪ੍ਰੇਮ ਅਤੇ ਬੈਰਾਗ ਦਾ ਨੀਰ ਹੈ। ਉੱਥੇ ਭਾਈ ਵੀਰ ਸਿੰਘ ਲਿਖਦੇ ਨੇ ਆ ਮਿਲੇ ਸਤਿਗੁਰੂ ਨੇ ਐਸੇ ਜੰਡ ਦੇ ਥੱਲੇ। ਸਾਧ ਸੰਗਤ ਜੀ, ਪਿਆਰੇ ਦਇਆ ਸਿੰਘ ਨੂੰ ਕੁੱਟ ਕੇ ਸੀਨੇ ਨਾਲ ਲਾਇਆ, ਭਾਈ ਧਰਮ ਸਿੰਘ ਨੂੰ ਸੀਨੇ ਨਾਲ ਲਾਇਆ, ਭਾਈ ਮਾਨ ਸਿੰਘ ਨੂੰ ਸੀਨੇ ਨਾਲ ਲਾਇਆ। ਕਹਿਣ ਲੱਗੇ ਤੁਸੀਂ ਆ ਗਏ, ਹੁਣ ਸਿੱਖ ਕੁਛ ਬੋਲੇ ਨਹੀਂ। ਹਜ਼ੂਰ ਨੇ ਕਿਹਾ ਨਹੀਂ, ਉਸ ਰੱਬ ਦਾ ਭਾਣਾ, ਉਸ ਦੀ ਰਜ਼ਾ ਵਿੱਚ ਏਦੋਂ ਵੱਡਾ ਸੁੱਖ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਨੇ ਇੱਥੇ ਫਿਰ ਆ ਜਿਹੜਾ ਖਿਆਲ ਹੈ, ਸਿੰਘ ਬੈਠੇ ਨੇ, ਹਜ਼ੂਰ ਨੇ ਖਿਆਲ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਸੀਂ ਦੇਖੋ ਇਹਦੇ ਵਿੱਚ ਕੋਈ ਉਲਾਂਭਾ ਨਹੀਂ। ਮੈਂ ਤਾਂ ਇਹ ਬੇਨਤੀ ਕਰਨ ਲੱਗਾ, ਇਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਕੋਈ ਸ਼ਬਦ ਨਹੀਂ ਕਹਾਂਗਾ। ਹਰ ਇਤਿਹਾਸ ਦੀ ਘਟਨਾ ਨੂੰ ਸ਼ਬਦ ਦੀ ਛਾਂ ਥੱਲੇ। ਗੁਰੂ ਨਾਨਕ ਨੇ ਕਿਹਾ ਇੱਥੇ ਬਹੁਤ ਰੋਏ, ਕਿਹੜੇ ਕਿਹੜੇ ਰੋਏ? ਕਹਿਣ ਲੱਗੇ ਇੱਥੇ ਇੰਦਰ ਵਰਗਾ ਦੇਵਤਾ ਵੀ ਭੁੱਬਾਂ ਮਾਰ ਕੇ ਰੋਇਆ ਜਦੋਂ ਸਰਾਪ ਲੱਗਾ, ਇੱਥੇ ਪਰਸ਼ੁਰਾਮ ਵਰਗਾ ਰੋਇਆ ਜਦੋਂ ਉਹਦਾ ਬਲ ਰਾਮ ਚੰਦਰ ਜੀ ਨੇ ਖੋਲਿਆ, ਰਾਮਕਲੀ ਰਾਗ ਦੀ ਵਾਰ ਦਾ ਸ਼ਲੋਕ। ਇੱਥੇ ਰਾਮ ਚੰਦਰ ਜੀ ਰੋਏ ਜਦੋਂ ਲਛਮਣ ਮੁਰਸ਼ਤ ਹੋ ਗਿਆ। ਕਦੀ ਪੜ੍ਹੋ ਰਾਮ ਚਰਿਤ ਮਾਨਸ, ਸੀਤਾ ਜੀ ਰੋਏ, ਵਾਹਿਗੁਰੂ ਸੀਤਾ ਜੀ ਗਏ, ਰਾਮ ਚੰਦਰ ਜੀ ਰੁੱਖਾਂ ਦੇ ਗਲ ਲੱਗ ਲੱਗ ਕੇ ਰੋਏ। ਇੱਥੇ ਕ੍ਰਿਸ਼ਨ ਜੀ ਦੇ ਚਰਨ ਸ਼ਰਨ ਵਿੱਚ ਰਹਿਣ ਵਾਲੇ ਪਾਂਡਵ ਵੀ ਰੋਏ ਜਦੋਂ ਬਨਵਾਸ ਮਿਲਿਆ। ਸੱਚ ਏਵੇ ਇੱਥੇ ਰਾਮ ਰੋਏ, ਇੱਥੇ ਰਾਵਣ ਵੀ ਰੋਇਆ ਜਦੋਂ ਲੰਕਾ ਜਾਂਦੀ ਦਿਸੀ, ਹਰ ਬੰਦਾ ਰੋਇਆ। ਪਰ ਇਸ ਜੰਡ ਤੇ ਥੱਲੇ ਪੁੱਤਰਾਂ ਦੀ ਯਾਦ ਆਈ ਤੇ ਗੁਰੂ ਗੋਬਿੰਦ ਸਿੰਘ ਨੇ ਮਿੱਤਰ ਪਿਆਰੇ ਦਾ ਸ਼ੁਕਰਾਨਾ ਕੀਤਾ, ਰੋਏ ਨਹੀਂ। ਅਸੀਂ ਬਚਨ ਪੜ੍ਹਦੇ ਹਾਂ, ਸਹੰਸਰ ਦਾਨ ਦੇ ਇੰਦਰ ਰਵਾਇਆ। ਪਿਆਰਿਓ ਚੇਤੇ ਰੱਖਿਓ, ਤੁਹਾਡੇ ਬਾਪੂ ਦੀਆਂ ਅੱਖਾਂ 'ਚੋਂ ਪਾਣੀ ਨਹੀਂ ਨਿਕਲਿਆ, ਉਹਦੀਆਂ ਅੱਖਾਂ 'ਚੋਂ ਪਾਣੀ ਨਹੀਂ ਨਿਕਲਿਆ, ਪਰ ਸਾਡੀਆਂ ਅੱਖਾਂ ਉਹਦੇ ਚਰਨ ਧੋ ਦੇਣ। ਇਹੋ ਜਿਹਾ ਗੁਰੂ ਕਿਤੋਂ, ਦੁਨੀਆਂ ਵਿੱਚ ਕਿਤੇ ਹੈ ਮਿਸਾਲ? ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ਼ੁਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਰੋਵੈ ਰਾਮ ਨਿਕਾਲਾ ਭਇਆ,
सीता लक्ष्मण बिछड़ गए। रोवे दै सिर लंक गवाए जिन सीता आंदी डौरू वाए। इत्थे रावण भी रोए धरती ते, राम भी रोए, कहन लगे रोवे पांडव भए मजूर, जिनका स्वामी रहत हदूर। रोवे जनमेजा खोए गया एक ही कारण पापी भया। रोवे शेख मशायक पीर हर कोई रोया, जे नहीं रोया ते केवल गुरु तेग बहादुर दा लाल ते माता गुजरी दी अख दा तारा नहीं रोया अपने तारियां नूं वार के। शब्दां वल ध्यान दिया जी, सतगुरु जंड थले ने, सिंह कोल ने, ख्याल आया। कहन लगे मित्र प्यारे नूं, मेरे प्यारे मित्र नूं, सच्ची गल जे कि जदों किते आ पढ़ने हजूर दा ख्याल, हाल मुरीदां दा कहना, भावें विद्वानां ने इस सद नूं दो थावां ते कहा, कई हजूर साहब बारे क्या उत्थे आया, इस वाहगुरु ख्याल नूं कई सज्जणां दा यह ख्याल है। मैं पढ़ रहा सां ज्ञानी नारायण सिंह उन्हां दा दसम दा टीका, उहदे विच उन्हां लिखिया भाई संगत सिंह शहीद होए। देखो एक ख्याल जे, मैं तां उस टीके दा जिक्र कर दिता, कहिंदे ने उह सिंह शहीद होए, मानो उन्हां दीआं पवित्र रूहां उन्हां दे अंदर दी खेड हुण इस नूं शब्दां नाल नहीं बयान कर सकांगे। उह शहादत तों बाद उह रूहां गुरु गोबिंद सिंह दे चरणां च आउंदीआं ने, ते सतगुरु कहिंदे ने शाबाश सिंघो तुरे हो शहीदो, तुहाडा वासा कर्म खंड है, सच खंड विच तुहाडे लई अगे कोई रस्ता बंद नहीं। कर्म खंड भी शहीद रहिंदे ने, कर्म खंड की बाणी जोर, तिथै होर ना कोई होर, तिथै जोध महा बलसूर, तिन मैं राम रहा भरपूर। तुसी चले हो सच खंड नूं, जिथे सच खंड वसा निरंकार। पर कहन लगे मेरे प्यारे मित्र नूं इक सुनेहा दिया जी, मैं तां शब्द वरत्या, इह किन्हां नूं कहा गया कहना, इहदा मतलब किसे नूं सुनेहा दिता गया, किहो जे जां के। मैं तां इह थोड़ी जी ट्यूक मात्रा ज पहली वारी शेयर कर लगा, क्योंकि साडे लोक इहनूं कई वारी सुन नूं तैयार नहीं हुंदे। कहना शब्द किसे नूं सुनेहा दिता जा रहा है कि मेरे प्यारे मित्र नूं, इह नहीं कहा दुख देण वाला मित्र, कमाल दी गल, प्यारा मित्र। कहन लगे मित्र प्यारे नूं हाल मुरीदां दा कहना, मुरीद दा हाल जाके दस्यो कि तुद बिन रोग रजाइयां दा ओढ़न, नाग निवासां दी रहना। सतगुरु उहदा शुक्र करिए, उहदे कोल इत्थे रजाई कोई नहीं सी, पर असी सारे कंबल ते गर्म बस्तर लै के इत्थे बैठे। मैं सिर्फ ट्यूक मात्र अर्थ करने चाहांगा कि तेरी बंदगी तो बिना, तेरे सिमरन तो बिना, तेरे नाम तो बिना जे कीमती रजाइयां होन, तुलाइयां होन, गर्म बस्तर होन, तेरे तो बिना गर्म बस्तर भी रोग बन जांदे ने। जे तेरी बंदगी ते तेरा शुक्र होवे, जंड ते थले बैठी ककरीली रात भी अंदर दा सुख देंदी है। आओ जफरनामे च शेर है, तन गुरु गोबिंद सिंह जी दा इत्थे ढुकदा है, हजूर दा शेर है कि अमां बख्श बख्शंदा ओ दस्तगीर, अमां बख्श मैनू अपनी शरण च रख मेरे प्यारे, अमां बख्श बख्शंदा ओ दस्तगीर, बाहां पकड़न वालिया मैनू अपनी शरण च रख, एक कृपा कर अमां बख्श बख्शंदा ओ दस्तगीर, खता बख्श गुनाह बख्श देवी, रोजी देखो रिजक देन वालिया दिल पजीर, तू मेरे दिल नू सब तो वध प्यारा लगना, मेरे प्यारिया मैनू अपनी रजा दे। हुण अगला शेर किते पढ़ियो जां मैं सुना देना। कहन लगे ना साजो ना बाजो, अज कोई साज नहीं कोई शस्त्र नहीं ते कीमती घोड़ा भी नहीं, ना साजो ना बाजो ना फौजो ना फर्श, ना अज फौज ते ना अज कीमती फर्श दर ते कीमती गलीचे कीमती विछौने भी नहीं, ना साजो ना बाजो ना फौजो ना फर्श। पर कहिंदे ने नहीं, अज मैं जंड थले बैठा होया भी खुदा दा शुक्र कर रहा, क्योंकि जिन्हें पुत्रां ते सिखां दी शहादत तो बाद मैनू अंदर दा ओह राज दिता है जिहदे सामने दुनिया दे राज दी कीमत ही कोई नहीं, ना साजो ना बाजो ना फौजो ना फर्श, खुदावंद बख्शंदा है ऐश अर्श, अज खुदा ने मैनू अंदर दा सुकून दिता। मैं कई बार सोचना आ इत्थे ढुकदी है तुक के रुखो भोजन
ਭੂਮ ਸੈਨ ਸਖੀ ਪ੍ਰਹਿ ਸੰਗ ਸੁਖ ਬਿਹਾਂਤ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਮਿੱਤਰ ਪਿਆਰੇ ਨੂੰ, ਮੇਰੇ ਪਿਆਰੇ ਮਿੱਤਰ ਨੂੰ ਸੁਨੇਹਾ ਦੇਣਾ, ਕੋਈ ਉਲਾਂਭਾ ਨਹੀਂ ਦੇਣਾ, ਇੱਕੋ ਗੱਲ ਕਹਿਣੀ ਕਿ ਮੇਰੇ ਕੋਲ ਰਜਾਈ ਨਹੀਂ ਠੰਡ ਵਿੱਚ, ਪਰ ਤੇਰੀ ਬੰਦਗੀ ਦਾ ਨਿੱਘ ਮੇਰੇ ਵਾਸਤੇ ਰਜਾਈ ਹੈ, ਤੇਰਾ ਸਿਮਰਨ ਮੇਰੇ ਵਾਸਤੇ ਨਿੱਘ ਹੈ। ਲੋਕ ਇਹਨਾਂ ਦਿਨਾਂ 'ਚ ਕੋਈ ਸੁਰਾਈਆਂ ਵਰਤਦਾ, ਕੋਈ ਪਿਆਲੇ ਵਰਤਦਾ, ਰੱਬ ਨੂੰ ਭੁੱਲਣ ਵਾਲਿਆਂ ਲਈ ਸੁਰਾਈਆਂ ਸੂਲ ਬਣ ਜਾਂਦੀਆਂ ਨੇ, ਪਿਆਲੇ ਖੰਜਰ ਬਣ ਜਾਂਦੇ ਨੇ, ਕੋਈ ਮਹੱਲਾਂ ਵਿੱਚ ਰਹਿੰਦਾ। ਸੱਚ ਇਹ ਵੇ ਤੇਰੀ ਬੰਦਗੀ ਚਲੀ ਜਾਏ ਤੇ ਮਹੱਲ ਵੀ ਭੱਠ ਬਣ ਜਾਂਦੇ ਨੇ, ਪਰ ਮੇਰੇ ਮਾਲਕਾ ਤੇਰੀ ਬੰਦਗੀ ਹੋਵੇ ਤੇ ਜੰਡ ਤੇ ਕਕਰੀਲੀ ਰਾਤ ਵੀ ਸੁੱਖ ਬਣ ਜਾਂਦੀ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਓਢਣ, ਤੁੱਧ ਬਿਨ ਰੋਗ, ਤੇਰੇ ਤੋਂ ਬਿਨਾਂ ਰਜਾਈਆਂ ਦਾ ਤਨ ਤੇ ਓਢਣਾ ਰੋਗ ਹੈ। ਤੁੱਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਨਿਵਾਸ ਦਾ ਅਰਥ ਹੈ ਮਹੱਲ, ਤੇਰੇ ਤੋਂ ਬਿਨਾਂ ਮਹੱਲਾਂ ਵਿੱਚ ਰਹਿਣਾ, ਨਾਗਾਂ ਦੇ ਸੰਗ ਰਹਿਣਾ ਹੈ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਤੇਰੇ ਸਿਮਰਨ ਤੋਂ ਬਿਨਾਂ ਸੁਰਾਹੀ ਵੀ ਸੂਲ ਹੈ, ਪਿਆਲਾ ਖੰਜਰ ਹੈ, ਤੇਰੀ ਬੰਦਗੀ ਤੋਂ ਬਿਨਾਂ ਸੱਚ ਇਵੇਂ ਦੁੱਖ ਇੰਨਾ ਭਾਸਦਾ ਬੰਦੇ ਨੂੰ ਜਿਵੇਂ ਕਸਾਈ ਦੀ ਬਿੰਗੀ ਛੁਰੀ ਅੰਦਰੋਂ ਦੁੱਖ ਦੇਵੇ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਆ ਚਰਨ ਕਮਲ ਸਾਹਿਬ, ਪਿਆਰਿਆ ਤੇਰਾ ਸੱਥਰ ਜ਼ਮੀਨ 'ਤੇ ਵਿਛੇ ਹੋਏ ਰੋੜ ਵੀ ਤੇਰੇ ਚੰਗੇ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹਦਾ ਅਰਥ ਜਿਹੜੇ ਖੁਸ਼ੀਆਂ ਖੇੜਾਂ ਦੇ ਵਸੇਬੇ ਨੇ ਨਾ, ਖੇੜਿਆਂ ਦਾ ਅਰਥ ਖੁਸ਼ੀਆਂ, ਉਹ ਵਸੇਬੇ ਭੱਠੀਆਂ ਬਣ ਜਾਂਦੀਆਂ ਨੇ ਜਦੋਂ ਤੇਰੀ ਯਾਦ ਵਿਸਰ ਜਾਏ। ਹਜ਼ੂਰ ਨੇ ਖਿਆਲ ਪਾਤਸ਼ੀ ਦਸਵੀਂ ਸਿੰਘਾਂ ਨੇ ਕਿਹਾ ਮਾਲਕ ਚਾਰ ਚੁਫੇਰੇ ਦੁਸ਼ਮਣ ਹੈ, ਹੁਣ ਇੱਕ ਕਿਰਪਾ ਕਰੋ, ਕਿਸੇ ਰਸਤੇ ਵੱਲ ਆਪਾਂ ਅੱਗੇ ਤੁਰਨਾ ਕਿੱਥੇ ਹੈ। ਹਜ਼ੂਰ ਨੇ ਕਿਹਾ ਇੱਕ ਕੰਮ ਕਰੋ, ਪਿਆਸ ਲੱਗੀ ਹੈ, ਜਲ ਛਕਣਾ ਹੈ, ਆਹ ਜੰਡ ਹੈ ਨਾ ਅਤੇ ਇੱਥੇ ਆ ਖੂਹ ਹੈ, ਆ ਮੈਂਜਰ ਸਾਹਿਬ ਨਾਲ ਅੱਜ ਆ ਰਹੇ ਸਾਂ, ਕਹਿ ਰਹੇ ਸਨ ਕਿ ਧੰਨ ਗੁਰੂ ਕਲਗੀਧਰ ਮਿਹਰ ਕਰੇ, ਇਸ ਖੂਹ ਦੇ ਨਜ਼ਦੀਕ ਵੀ ਬਣਾ ਕੇ ਅਸਥਾਨ ਪ੍ਰਕਾਸ਼ ਕੀਤਾ ਜਾਏ, ਸੰਗਤ ਮੇਰੇ ਮਾਨਸੀ ਘੱਟੋ ਘੱਟ ਬੈਠੇ ਕੋਈ ਸਿਮਰਨ ਲਈ, ਪਤਾ ਲੱਗੇ ਇੱਥੇ ਖੂਹ 'ਤੇ ਬਾਪੂ ਕਿਵੇਂ ਆਇਆ ਸੀ, ਕਿੰਨੀ ਕੁ ਦੂਰ ਹੈ ਜੰਡ ਅਤੇ ਆ ਖੂਹ। ਮਹਾਰਾਜ ਕਹਿੰਦੇ ਨੇ ਜਲ ਛਕਣਾ ਹੈ, ਹਜ਼ੂਰ ਤੁਰ ਨਹੀਂ ਸਕੇ, ਧਿਆਨ ਦਿਆ ਜੇ ਲਿਖਿਆ ਹੈ ਤਵਾਰੀਖ 'ਚ। ਮੈਨੂੰ ਇੱਕ ਵਾਰੀ ਕਿਸੇ ਫੋਨ ਕਰਕੇ ਵੀ ਕਿਹਾ ਤੁਸੀਂ ਇਹ ਕਥਾ 'ਚ ਕਹਿ ਦਿੱਤਾ ਜੀ, ਇਹ ਜੀ ਗੁਰੂ ਦੀ ਵਡਿਆਈ ਥੋੜ੍ਹਾ, ਮੈਂ ਕਹਿੰਦਾ ਉਹ ਭਾਵਨਾ ਨਾਲ ਗੱਲ ਨੂੰ ਸਮਝੀਏ ਸੀ, ਤੁਸੀਂ ਸਿੱਖ ਦੀ ਸੇਵਾ ਵੱਲ ਵੀ ਦੇਖੋ। ਹਜ਼ੂਰ ਨੂੰ ਉਠਾਇਆ, ਕਸ਼ਹਿਰਾ ਨਾਲ ਜੁੜ ਚੁੱਕਾ ਸੀ ਖੂਨ ਕਰਕੇ, ਹਜ਼ੂਰ ਦੇ ਪਵਿੱਤਰ ਗੋਡਿਆਂ ਨਾਲ ਤੁਰ ਕੇ ਨਹੀਂ, ਭਾਈ ਮਾਨ ਸਿੰਘ ਨੇ ਆਪਣੇ ਮੋਢਿਆਂ 'ਤੇ ਚੁੱਕਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣੇ ਮੋਢਿਆਂ 'ਤੇ ਚੁੱਕ, ਕੰਧਿਆਂ 'ਤੇ ਚੁੱਕ ਇਸ ਖੂਹ 'ਤੇ ਲਿਆਂਦਾ ਜਿਹਦੇ ਆਪ ਦਰਸ਼ਨ ਕਰ ਰਹੇ ਹੋ। ਜਲ ਛਕਾਇਆ। ਇੱਥੇ ਹਜ਼ੂਰ ਸੱਚੇ ਪਾਤਸ਼ਾਹ ਬਾਰੇ ਇਹ ਵੀ ਕਿਹਾ ਜਾਂਦਾ, ਇਤਿਹਾਸ ਬਾਰੇ ਸੁਚੇਤਾ ਕੀਤਾ ਹਜ਼ੂਰ ਨੇ, ਇੱਥੇ ਕਿਰਿਆ ਸੋਧੀ ਸਿੰਘਾਂ ਨੂੰ ਇਸ ਸ਼ਬਦ ਨੂੰ ਆਪ ਸਮਝ ਜਾਓਗੇ, ਕਿਰਿਆ ਸੋਧੀ। ਹਜ਼ੂਰ ਸੱਚੇ ਪਾਤਸ਼ਾਹ ਨੇ ਇੱਥੇ ਬੈਠ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਆਪਣਾ ਨੇਮ ਨਿਭਾਇਆ, ਪਰ ਪ੍ਰਸ਼ਾਦਾ ਪਾਣੀ ਨਹੀਂ। ਇੰਨੇ ਦੇਰ ਨੂੰ ਇੱਥੋਂ ਨੌਕਰ ਨੇ ਜਾ ਕੇ ਘਰ ਦੱਸਿਆ ਪੰਜਾਬੇ ਗੁਲਾਬੇ ਨੂੰ ਕਿ ਅੱਜ ਸਾਡੇ ਬਾਗ ਵਿੱਚ ਆਇਆ ਹੈ ਕੋਈ। ਉਹਨੇ ਦੇਖਿਆ ਹਜ਼ੂਰ ਨੂੰ ਅਤੇ ਘਰ ਜਾ ਕੇ ਜਦੋਂ ਦੱਸਿਆ, ਤੁਹਾਡੇ ਵਰਗੇ ਪਹਿਰਾਵੇ, ਤੁਹਾਡੇ ਵਰਗੇ ਚਿਹਰੇ, ਆਵਾਜ਼ ਆਈ ਕਿਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਆਏ ਹੋਣ। ਆਏ ਨੇ ਹਜ਼ੂਰ ਦੇ ਚਰਨਾਂ 'ਚ। ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਕਿ ਜਾਮਾ ਲੀਰੋ ਲੀਰ ਸੀ, ਕਿਉਂਕਿ ਉਹਨਾਂ ਤਖਤਾਂ 'ਤੇ ਬੈਠਿਆ ਦੇਖਿਆ ਸੀ। ਮੇਰੇ ਗੁਰੂ ਨੇ ਤਾਂ ਹੀ ਮੈਂ ਆਰੰਭਤਾ ਵਿੱਚ ਕਿਹਾ ਸੀ ਕਿ ਇਸ ਅਵਸਥਾ ਨੂੰ ਜੋ ਬਾਣੀ 'ਚ ਕਿਹਾ ਦੁੱਖ ਆਵੇ ਅਤੇ ਕਿਵੇਂ ਹੰਡਾਉਣਾ ਹੈ। ਸਤਿਗੁਰੂ ਦਾ ਪਵਿੱਤਰ ਚੋਲਾ ਲੀਰੋ ਲੀਰ ਸੀ। ਮਹਾਰਾਜ ਜੀ ਦੇ ਚਰਨ ਆਪ ਨੂੰ ਸਾਂਝ ਪਾਈ, ਤੁਰਨ ਜੋਗੇ ਨਹੀਂ ਸਨ, ਆਏ ਮੱਥਾ ਟੇਕਿਆ, ਮਹਾਰਾਜ ਘਰ ਚੱਲੋ। ਸਤਿਗੁਰੂ ਨੇ ਕਿਹਾ ਨਹੀਂ, ਦਿਨ ਚੜ੍ਹ ਆਇਆ ਹੈ, ਅਸ ਦਿਨੇ ਇੱਥੇ ਟਿਕਾਂਗੇ। ਕਹਿਣ ਲੱਗੇ ਮਹਾਰਾਜ ਸੇਵਾ ਕਈ ਸੱਜਣ ਲਿਖਦੇ ਨੇ ਕਿ ਪ੍ਰਸ਼ਾਦਾ ਘਰੋਂ ਲੈ ਕੇ ਆਏ, ਸਿਆਲੀ ਦਿਨ ਸਨ ਅਤੇ ਧੰਨ ਗੁਰੂ ਗੋਬਿੰਦ ਸਿੰਘ ਲਈ ਘਰੋਂ ਦੁੱਧ ਕਰਮ ਕਰਕੇ। ਮੈਂ ਇੱਕ ਥਾਂ 'ਤੇ ਪੜ੍ਹਿਆ, ਸੀਤਲ ਸਾਹਿਬ ਨੇ ਵੀ ਲਿਖਿਆ ਕਿ ਛੁਹਾਰੇ ਵਿੱਚ ਪਾ ਕੇ ਲਿਆਏ ਕਿਉਂਕਿ ਸਰਦੀ ਬਹੁਤ ਸੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੁੱਧ ਛਕਾਇਆ ਖੈ। ਮੈਂ ਅਰਜ਼ ਕੀਤੀ, ਕਈਆਂ ਨੇ ਪ੍ਰਸ਼ਾਦੇ ਦਾ ਜ਼ਿਕਰ ਵੀ ਕੀਤਾ ਖੈ, ਸਾਰਾ ਦਿਨ ਹਜ਼ੂਰ ਇੱਥੇ ਰਹੇ ਨੇ, ਇੱਥੇ ਚਰਨ ਕਮਲ ਦੇ ਸਥਾਨ 'ਤੇ ਗੁਲਾਬਾ ਅਤੇ ਪੰਜਾਬਾ ਹਜ਼ੂਰ ਨੂੰ ਸ਼ਾਮ ਨੂੰ ਆਪਣੇ ਘਰ ਲੈ ਗਏ। ਮੈਂ ਸੰਖੇਪ ਜੇ ਸਿਰਫ ਸ਼ਬਦ ਕਹਿਣ ਲੱਗਾ, ਭਾਵੇਂ ਉੱਥੇ ਨਾਲ ਸਜਦ ਦਾ ਕਾਰਖ ਹੈ, ਉਹਦਾ ਜ਼ਿਕਰ ਵੀ ਆਉਂਦਾ ਹੈ ਕਿ ਉਹਨੇ ਰੌਲਾ ਪਾਇਆ ਪਰ ਮੋਹਰਾਂ ਸੱਟੀਆਂ ਬੱਕਰੇ ਦੀਆਂ ਹੱਡੀਆਂ ਤੋਂ ਬਾਅਦ। ਇਤਿਹਾਸ ਨੂੰ ਆਪਾਂ ਬਦਲਣ ਦਾ ਯਤਨ ਨਾ ਕਰੀਏ ਜੋ ਤਵਾਰੀ ਕਹਿੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦੇ ਘਰ ਵਿੱਚ ਟਿਕੇ ਨੇ, ਪਰ ਇੱਕ ਅੰਦਰ ਭੈ ਖਾਣ ਲੱਗ ਪਿਆ। ਦੇਖੋ ਸਿਦਕ ਵੀ ਰੱਬ ਕਿਰਪਾ ਕਰੇ ਤੇ ਨਿਭਦੇ, ਜੇ ਜਣਾ ਖਣਾ ਸਿਦਕ ਨਹੀਂ ਨਿਭਾ ਸਕਦਾ। ਸ਼ਹੀਦੀਆਂ ਵੀ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ 'ਤੇ ਤਰਸ ਆਵੇ, ਵਾਹਿਗੁਰੂ ਦਾ ਤਰਸ ਹੋਵੇ। ਘਰ ਤਾਂ ਲੈ ਗਏ ਪਰ ਅੰਦਰੋਂ ਭੈ ਖਾਣ ਲੱਗ ਪਏ। ਜੇ ਪਤਾ ਲੱਗ ਗਿਆ ਸਾਡੇ ਪਰਿਵਾਰ ਨੂੰ ਪੀੜ ਕੇ ਰੱਖ ਦੇਣਗੇ ਕੋਹਲੂ 'ਚ। ਮਨ ਕਹਿੰਦਾ ਹੁਣ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਨੂੰ ਵਿਦਿਆ ਕਰੀਏ, ਇਹਨਾਂ ਨੂੰ ਘਰੋਂ ਤੋਰੀਏ, ਇਹ ਅੱਗੇ ਕਿਤੇ ਜਾਣ। ਕੋਲ ਆ ਕੇ ਕਹਿਣਾ ਮਹਾਰਾਜ ਆਹ ਕੁਝ ਵਾਪਰ ਰਿਹਾ, ਆਹ ਕੁਝ ਵਾਪਰ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਣਾ ਨਹੀਂ, ਸਾਡਾ ਰਾਖਾ ਅਕਾਲ ਪੁਰਖ ਹੈ। ਇਸ ਹੁੰਦੇ ਵਸਨੀਕ ਗਨੀ ਖਾਂ ਅਤੇ ਨਬੀ ਖਾਂ, ਉਹ ਹਜ਼ੂਰ ਕੋਲ ਅਨੰਦਪੁਰ ਸਾਹਿਬ ਜਾਂਦੇ ਸਨ ਘੋੜੇ ਵੇਚਣ ਵਾਸਤੇ, ਵਪਾਰ ਕਰਦੇ ਸਨ, ਪਰ ਮਹਾਰਾਜ ਜੀ ਦੀ ਹਾਜ਼ਰੀ ਭਰਦੇ ਸਨ ਅਨੰਦਪੁਰ ਅਤੇ ਗੁਰੂ ਨੂੰ ਦਿਲੋਂ ਮੁਹੱਬਤ ਕਰਨ ਲੱਗ ਪਏ ਸਨ। ਇਤਿਹਾਸ ਕਹਿੰਦਾ ਉਹ ਇੱਥੇ ਆਏ ਨੇ ਵਪਾਰ ਕਰਨ ਤੋਂ ਬਾਅਦ, ਇਹ ਉਹਨਾਂ ਦਾ ਟਿਕਾਣਾ ਹੈ, ਆਪ ਦਰਸ਼ਨ ਕਰਦੇ ਉਸ ਸਥਾਨ ਦੇ। ਉਹਨਾਂ ਨੂੰ ਪਤਾ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਇੱਥੇ ਆਏ ਹੋਏ ਨੇ, ਪੰਜਾਬੇ ਅਤੇ ਗੁਲਾਬੇ ਤੋਂ ਪਤਾ ਲੱਗਾ ਹੈ। ਇਹ ਮੈਂ ਜਿਹੜੀ ਜ਼ਿਕਰ ਕਰ ਰਿਹਾ ਭਾਈ ਵੀਰ ਸਿੰਘ ਦੇ ਭਰਾ ਡਾਕਟਰ ਬਲਬੀਰ ਸਿੰਘ ਦੀ ਲਿਖੀ ਕਿਤਾਬ ਲੰਮੀ ਨਦਰ, ਉਹਦੇ ਵਿੱਚ ਇੱਕ ਚੈਪਟਰ ਹੈ ਆਬਦਾਰ ਮੋਤੀ, ਉਹਦੇ ਵਿੱਚ ਲਿਖਿਆ ਹੈ। ਉਹਨਾਂ ਕਿਹਾ ਇੱਥੇ ਸੁਣਿਆ ਹਜ਼ੂਰ ਆਏ ਨੇ ਗਨੀ ਖਾਂ ਅਤੇ ਨਬੀ ਖਾਂ ਨੇ। ਉਹਨਾਂ ਕਿਹਾ ਆਏ ਤਾਂ ਜ਼ਰੂਰ ਨੇ ਪਰ ਉੱਚੀ ਨਾ ਬੋਲੋ। ਕਿਉਂ? ਕਿਸੇ ਨੂੰ ਪਤਾ ਲੱਗ ਗਿਆ ਅਸੀਂ ਮਾਰੇ ਜਾਵਾਂਗੇ। ਅਸੀਂ ਘਰ ਤਾਂ ਲੈ ਆਏ ਹਾਂ ਪਰ ਡਰ ਲੱਗਦਾ ਹੈ ਕਿ ਮੁਸੀਬਤ ਸਾਡੇ ਘਰ 'ਚ ਨਾ ਪੈ ਜਾਏ। ਉਹਨਾਂ ਦੋਨਾਂ ਭਰਾਵਾਂ ਨੇ ਕਿਹਾ ਤੁਸੀਂ ਛੱਡੋ, ਅਸੀਂ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰਾਂਗੇ, ਗੁਰੂ ਗੋਬਿੰਦ ਸਿੰਘ ਨੂੰ ਕਹੋ ਸਾਡੇ ਘਰ ਚਰਨ ਪਾ ਦੇ, ਤੁਸੀਂ ਭੈ ਮੁਕਤੋ। ਕਹਿੰਦੇ ਨੇ ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਇਹਨਾਂ ਨੇ ਸਤਿਗੁਰੂ ਨੂੰ ਸ਼ਬਦ ਕਹੇ, ਮਹਾਰਾਜ ਜੀ ਨੂੰ ਚਾਰ ਚੁਫੇਰੇ ਦੁਸ਼ਮਣ ਮੁਸੀਬਤ ਕਹੇ। ਇਤਿਹਾਸ ਕਹਿੰਦਾ ਹੈ ਕਿ ਪੈਸੇ ਪਾ ਕੇ ਵਿੱਚ ਥਾਲੀ ਦੇ ਮੋਹਰਾਂ ਰੱਖ ਕੇ ਇੱਕ ਕੱਪੜੇ ਦਾ ਥਾਨ ਇਹਨਾਂ ਵੀ ਦਿੱਤਾ। ਇਹਦਾ ਮਤਲਬ ਸੀ ਸੱਚੇ ਪਾਤਸ਼ਾਹ ਤੁਸੀਂ ਘਰੋਂ ਚਲੇ ਜਾਓ। ਮਹਾਰਾਜ ਮੁਸਕਰਾ ਪਏ, ਸਾਨੂੰ ਦੱਸਦੇ ਪਏ ਨੇ ਸਿੰਘੋ ਇਸ ਗੁਰੂ ਤੇਗ ਬਹਾਦਰ ਦੇ ਖੂਨ ਦਾ ਕਿੰਨਾ ਸ਼ੁਕਰ ਕਰੋ। ਉਹਨੇ ਸਾਨੂੰ ਸਮਝਾਇਆ ਤੂੰ ਅੰਮ੍ਰਿਤਸਰ ਜਾਏ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਦਰ ਨਾ ਛੱਡੀ, ਅਤੇ ਇਹ ਵੀ ਸਮਾਂ ਆ ਜਾਏ ਕਿ ਜਿਸ ਗੁਰੂ ਦੇ ਚਰਨਾਂ ਲਈ ਸੰਗਤ ਸਹਿਕ ਦੀਏ ਉਹਨੂੰ ਕਿਹਾ ਜਾਏ ਤੁਸੀਂ ਘਰੇ ਚਲੇ ਜਾਓ। ਕਿਹੋ ਜਿਹਾ ਬੀਤਿਆ ਹੋਵੇਗਾ ਕਿ ਮਹਾਰਾਜ ਆਹ ਵਧਾਇਗੀ ਹੈ। ਸਤਿਗੁਰੂ ਮੁਸਕਰਾ ਪਏ, ਕਹਿਣ ਲੱਗੇ ਘਬਰਾਓ ਨਾ, ਤੁਹਾਨੂੰ ਕੁਛ ਨਹੀਂ ਹੁੰਦਾ। ਪਰ ਕਹਿਣ ਲੱਗੇ ਅਸੀਂ ਬੱਚਿਆਂ ਵਾਲੇ ਹਾਂ। ਮੈਂ ਸੋਚਣਾ ਮੇਰੇ ਮਾਲਕ ਇਹ ਕਿਵੇਂ ਜ਼ਬਾਨ ਨੇ ਕਹਿ ਦਿੱਤਾ। ਉਦੋਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾ ਦੱਸੇ ਕਿ ਬੱਚੇ ਤਾਂ ਇਹਦੇ ਵੀ ਸਨ ਜਿਹੜੇ ਟੁਕੜੇ ਕਰਵਾ ਕੇ ਇੱਥੇ ਆਇਆ ਹੈ। ਉਨੀ ਦੇਰ ਨੂੰ ਹਜ਼ੂਰ ਨੇ ਕਿਹਾ ਇੱਕ ਕੰਮ ਕਰੋ ਕਿ ਨਿਹਾਲੇ ਖੱਤਰੀ ਦੇ ਘਰ ਜਾਓ। ਮੈਂ ਪਿਛਲੇ ਸਾਲ ਵੀ ਅਰਜ਼ ਕੀਤੀ ਸੀ, ਉਸ ਦੀ ਬਜ਼ੁਰਗ ਮਾਤਾ ਹੈ, ਉਹਦਾ ਨਾਮ ਗੁਰਦਈ ਸੀ। ਕਹਿਣ ਲੱਗੇ ਉਹਨੂੰ ਜਾ ਕੇ ਕਹੋ, ਉਹ ਰੋਜ਼ ਬੇਨਤੀਆਂ ਕਰਦੀ ਸੀ। ਦੇਖੋ ਹਜ਼ੂਰ ਦਾ ਜਿਹੜੀ ਯਾਤਰਾ ਹੈ ਨਾ ਚਮਕੌਰ ਸਾਹਿਬ, ਇਹ ਦੂਜੀ ਵਾਰੀ ਮਹਾਰਾਜ ਆਏ। ਪਹਿਲੋਂ ਜਦੋਂ ਕੁਰਕਸ਼ੇਤਰ ਗਏ ਨੇ ਗੁਰੂ ਗੋਬਿੰਦ ਸਿੰਘ, ਉਦੋਂ ਲੰਘਦੇ ਹੋਏ ਵੀ ਚਮਕੌਰ ਰੁਕੇ ਸਨ ਸੱਚੇ ਪਾਤਸ਼ਾਹ ਦੀ। ਇੱਥੇ ਮਾਈ ਚਮਕੌਰ ਸਾਹਿਬ ਇਹਨੇ ਦਰਸ਼ਨ ਵੀ ਕੀਤੇ ਸਨ ਮਾਈ ਗੁਰਦਈ ਨੇ। ਇਹਨੇ ਕਿਹਾ ਸੀ ਮਹਾਰਾਜ ਮੈਂ ਬਸਤਰ ਬੁਣਿਆ ਹੈ ਤੁਹਾਡੇ ਲਈ।
ਕਹਿਣ ਲੱਗੇ ਮਾਂ ਤੂੰ ਇੰਤਜ਼ਾਰ ਕਰ, ਇੱਕ ਦਿਨ ਤੇਰੇ ਬਸਤਰ ਦੀ ਵੀ ਸਾਨੂੰ ਲੋੜ ਪੈਣੀ ਹੈ, ਅਸੀਂ ਖੁਦ ਆਵਾਂਗੇ। ਹਜ਼ੂਰ ਨੇ ਕਿਹਾ ਨਿਹਾਲੇ ਖੱਤਰੀ ਨੂੰ ਕਹੋ ਕਿ ਮਾਈ ਬਜ਼ੁਰਗ ਹੋ ਚੁੱਕੀ ਸੀ, ਇਹ ਸਾਰੇ ਦਿਨ ਦਾ ਵਾਕਿਆ ਸ਼ਾਮ ਪੈ ਚੱਲੀ ਹੈ, ਅਤੇ ਕਹਿਣ ਲੱਗੇ ਉਹਨੂੰ ਜਾ ਕੇ ਸੁਨੇਹਾ ਦੇ ਦਿਓ ਬਸ ਇੰਨਾ ਕੁ ਕਿ ਮਾਈ ਮਾਂ ਜੋ ਤੂੰ ਤਿਆਰ ਕੀਤਾ ਹੈ ਸਤਿਗੁਰੂ ਤੈਨੂੰ ਬੁਲਾਉਂਦੇ ਪਏ ਨੇ, ਤੂੰ ਬਸਤਰ ਲੈ ਕੇ ਆ। ਕਹਿੰਦੇ ਨੇ ਸ਼ਾਮ ਨੂੰ ਪੰਜਾਬਾ ਨਿਹਾਲੇ ਖੱਤਰੀ ਦੇ ਘਰ ਗਿਆ ਅਤੇ ਸਿਆਲੀ ਰਾਤ ਸੀ, ਤੁਹਾਨੂੰ ਪਤਾ ਸੂਰਜ ਢਲ ਚੁੱਕਾ, ਹਨੇਰਾ ਛੇਤੀ ਪੈ ਜਾਂਦਾ, ਘਰ ਦੀਵਾ ਬਲਦਾ ਪਿਆ, ਅਤੇ ਉਹਨੇ ਦਰਵਾਜ਼ਾ ਖੜਕਾਇਆ ਅਤੇ ਨਿਹਾਲੇ ਨੇ ਆਵਾਜ਼ ਦਿੱਤੀ ਕੌਣ, ਅਤੇ ਬਾਹਰੋਂ ਬੜੀ ਧੀਮੀ ਆਵਾਜ਼ ਵਿੱਚ ਕਹਿੰਦੇ ਨੇ ਮੈਂ ਪੰਜਾਬਾ। ਕਹਿਣ ਲੱਗੇ ਇਸ ਵੇਲੇ ਕਿਵੇਂ, ਅਤੇ ਮਾਈ ਅੰਦਰ ਬੈਠੀ ਸਿਮਰਨ ਕਰ ਰਹੀ ਸੀ, ਬਜ਼ੁਰਗ ਸੀ ਪਰ ਜਦੋਂ ਉਹਨੇ ਸੂਤ ਕੱਤਿਆ ਉਦੋਂ ਅੱਖਾਂ ਕਾਇਮ ਸਨ, ਪਰ ਅੱਜ ਬੁਢੇਪਾ ਇੰਨਾ ਕੁ ਆ ਗਿਆ ਅੱਖਾਂ ਦੀ ਜੋਤ ਵੀ ਚਲੀ ਗਈ ਸੀ, ਪਰ ਸਿਮਰਨ ਕਰਦੀ ਕਹਿੰਦੀ ਸੀ ਕਿ ਪੁੱਤਰ ਮੈਨੂੰ ਗੁਰੂ ਨੇ ਵਾਅਦਾ ਕੀਤਾ ਤੂੰ ਚਿੰਤਾ ਨਾ ਕਰ, ਓਨੀ ਦੇਰ ਤੱਕ ਮੇਰੇ ਪ੍ਰਾਣ ਨਹੀਂ ਨਿਕਲਣੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਨੂੰ ਮੈਂ ਬਸਤਰ ਨਾਲ ਭੇਟ ਕਰ ਲੈ। ਇਹ ਪੂਰੇ ਗੁਰੂ ਦਾ ਬਚਨ ਹੈ। ਉਹਨੇ ਦੇਖਿਆ ਆਵਾਜ਼ ਆਈ, ਕੋਈ ਬੋਲ ਰਿਹਾ, ਬਜ਼ੁਰਗ ਸੀ, ਅੱਖਾਂ ਦੀ ਜੋਤ ਨਹੀਂ ਇਤਨੀ। ਕਹਿਣ ਲੱਗੀ ਆਵਾਜ਼ ਦੇਖ ਕੇ ਪੁੱਤਰ ਨਿਹਾਲੇ ਕੌਣ ਇਸ ਵੇਲੇ, ਉਹ ਕਹਿੰਦਾ ਮਾਂ ਆਪਣੇ ਮਸੰਦ ਪੰਜਾਬਾ ਆਇਆ ਹੈ। ਕਹਿੰਦੇ ਨੇ ਮਾਨੋ ਉਹਦੇ ਅੰਦਰ ਉਤਸ਼ਾਹ ਬਣ ਗਿਆ, ਕਹਿਣ ਲੱਗੀ ਪੰਜਾਬਾ ਹੈ, ਮੇਰਾ ਗੁਰੂ ਜ਼ਰੂਰ ਕਿਤੇ ਆਇਆ ਹੋਵੇਗਾ, ਗੁਰੂ ਦਾ ਸੁਨੇਹ ਹੀ ਲੈ ਕੇ ਆਇਆ। ਹੁਣ ਉਹਨੇ ਕਿਹਾ ਮਾਤਾ ਨੂੰ ਕਹੋ ਉੱਚੀ ਨਾ ਬੋਲੇ, ਉਹਨੂੰ ਭੈ ਸੀ, ਕੋਲ ਆ ਗਿਆ। ਕਹਿਣ ਲੱਗੇ ਮਾਂ ਜੋ ਤੂੰ ਸੋਚਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਘਰ ਆ ਚੁੱਕੇ ਨੇ, ਤੈਨੂੰ ਬੁਲਾਇਆ ਹੈ, ਹਜ਼ੂਰ ਦਾ ਨਿਵਾਸ ਚੁਬਾਰੇ 'ਚ ਰੱਖਿਆ ਸੀ ਪੰਜਾਬੇ ਗੁਲਾਬੇ ਦੇ ਘਰ। ਕਹਿਣ ਲੱਗੇ ਤੁਹਾਨੂੰ ਬੁਲਾਇਆ ਹੈ, ਅਤੇ ਨਾਲ ਉਹਨਾਂ ਕਿਹਾ ਹੈ ਕਿ ਜਿਹੜਾ ਬਸਤਰ ਤੂੰ ਬੁਣਿਆ ਹੈ ਜਾਂ ਕੱਪੜਾ ਤਿਆਰ ਕੀਤਾ ਅਸੀਂ ਉਹ ਕੱਪੜਾ ਲੈਣ ਵਾਸਤੇ ਆਏ ਹਾਂ। ਕਹਿੰਦੇ ਨੇ ਸ਼ਾਮ ਨੂੰ ਮਾਤਾ ਨੂੰ ਡੰਗੋਰੀ ਪਕੜ ਕੇ ਗੁਰੂ ਸਾਹਿਬ ਦੇ ਕੋਲ ਲੈ ਗਏ। ਗੁਰਦਈ ਬਜ਼ੁਰਗ ਮਾਤਾ ਪੌੜੀਆਂ ਚੜ੍ਹ ਕੇ ਹਜ਼ੂਰ ਦੇ ਕੋਲ ਪਹੁੰਚੀ, ਅੱਖਾਂ ਦੀ ਜੋਤ ਨਹੀਂ ਸੀ। ਗਿਆਨੀ ਗਿਆਨ ਸਿੰਘ ਹੁਣ ਲਿਖਦੇ ਨੇ ਮੇਰੇ ਗੁਰੂ ਦੀ ਨਜ਼ਰ ਪੈ ਗਈ, ਨੇਤਰ ਪ੍ਰਗਾਸ ਕੀਆ ਗੁਰਦੇਵ, ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਦੀਦਿਆਂ ਨੂੰ ਜੋਤ ਦੇ ਦਿੱਤੀ। ਮੈਂ ਇੱਕ ਬੇਨਤੀ ਕਰਾਂ, ਜਿੱਥੇ ਭਾਵਨਾ ਕੰਮ ਕਰਦੀ ਹੈ ਉਹਨੂੰ ਕਦੀ ਦੂਜੇ ਪਾਸੇ ਤਰਕ 'ਚ ਨਾ ਖਿੱਚਿਓ, ਜਦੋਂ ਗੁਰੂ ਨਜ਼ਰ ਕਰ ਦੇਵੇ ਤਾਂ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ, ਗੁਰੂ ਨਜ਼ਰ ਕਰੇ ਤਾਂ ਪੱਥਰ ਵੀ ਕੀਮਤੀ ਲਾਲ ਬਣ ਜਾਂਦੇ ਨੇ, ਗੁਰੂ ਨਜ਼ਰ ਭਰ ਕੇ ਦੇਖੇ ਤਾਂ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੇ ਨੇ। ਦੇਖਿਆ ਮਾਈ ਨੂੰ ਨਜ਼ਰ ਭਰ ਕੇ ਅੱਖਾਂ ਦੀ ਜੋਤ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ, ਅਤੇ ਕਹਿੰਦੇ ਨੇ ਅੱਗੇ ਵੱਧ ਕੇ ਚਰਨਾਂ 'ਤੇ ਮੱਥਾ ਟੇਕਿਆ। ਹਜ਼ੂਰ ਨੇ ਬਜ਼ੁਰਗ ਜਾਣ ਮਾਤਾ ਦੇ ਮਸਤਕ ਨੂੰ ਆਪਣੇ ਘੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਮਾਂ ਤੂੰ ਬਸਤਰ ਤਿਆਰ ਕੀਤੇ ਸਨ, ਅਸੀਂ ਤੇਰੇ ਬਸਤਰ ਲੈਣ ਵਾਸਤੇ ਆਏ। ਮਾਤਾ ਨੇ ਬਸਤਰ ਚਰਨਾਂ 'ਚ ਰੱਖੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅਸੀਸਾਂ ਦਿੱਤੀਆਂ। ਕਹਿਣ ਲੱਗੇ ਮਾਂ ਕੁਛ ਮੰਗ, ਕਹਿੰਦੀ ਬਸ ਸੱਚੇ ਪਾਤਸ਼ਾਹ ਮੰਗਣ ਜੋਗਾ ਬਾਕੀ ਰਿਹਾ ਹੀ ਨਹੀਂ, ਜੋ ਕੁਝ ਮੰਗਣਾ ਸੀ ਉਹਨੂੰ ਭਾਗ ਲੱਗ ਗਏ, ਬਸ ਹੁਣ ਕਿਰਪਾ ਕਰਕੇ ਦਿਓ ਵਧੈਗੀ ਇਸ ਦੁਨੀਆ ਤੋਂ। ਡਾਕਟਰ ਬਲਬੀਰ ਸਿੰਘ ਲਿਖਦੇ ਨੇ ਉਸੇ ਦਿਨ ਪਿਆਨਾ ਕੀਤਾ ਮਾਤਾ ਨੇ, ਕੋਈ ਸੱਜਣ ਲਿਖਦੇ ਨੇ 15 ਦਿਨ ਬਾਅਦ। ਮੈਂ ਦੋਨਾਂ ਦਾ ਵੇਰਵਾ ਦੇ ਦਿੱਤਾ, ਉਸ ਬਜ਼ੁਰਗ ਮਾਈ ਦੀ ਇੱਛਾ ਪੂਰੀ ਹੋਈ। ਗਨੀ ਖਾਂ ਅਤੇ ਨਬੀ ਖਾਂ ਦੋਨੋਂ ਭਰਾ ਹਜ਼ੂਰ ਨੂੰ ਆਪਣੇ ਘਰ ਵਿੱਚ ਲੈ ਆਏ, ਸਤਿਗੁਰੂ ਦੀ ਸੇਵਾ ਸੰਭਾਲੋ ਨਾ ਕੀਤੀ। ਉਹ ਬਸਤਰ ਜਿਹੜੇ ਮਾਤਾ ਨੇ ਦਿੱਤੇ ਉਹ ਹਜ਼ੂਰ ਨੇ ਰੰਗਰੇਜ਼ ਨੂੰ ਦਿੱਤੇ, ਰੰਗ ਰੰਗਣ ਵਾਲੇ ਨੂੰ। ਕਹਿਣ ਲੱਗੇ ਇਹ ਕੱਪੜੇ ਰੰਗ ਦੇ। ਕਹਿੰਦੇ ਨੇ ਉਸ ਵਕਤ ਉਹਨੇ ਕਿਹਾ ਮਹਾਰਾਜ ਅਜੇ ਮੱਟ ਨਹੀਂ ਉੱਠਿਆ, ਕਿਉਂਕਿ ਰੰਗਣ ਲਈ ਕੋਈ ਦਿਨ ਲੱਗਣਗੇ ਅਤੇ ਇਹ ਤੁਹਾਡਾ ਇਤਿਹਾਸ ਹੈ। ਮਹਾਰਾਜ ਜੀ ਨੇ ਕਿਹਾ ਨਹੀਂ ਉੱਠੀਏ, ਤੂੰ ਖੋਲ। ਉਹਨੇ ਉਹ ਕੱਪੜੇ ਰੰਗੇ, ਉਹੀ ਕੱਪੜੇ ਹਜ਼ੂਰ ਪਾ ਕੇ ਇੱਥੋਂ ਉੱਚ ਦੇ ਪੀਰ ਬਣ ਕੇ ਨਿਕਲੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਨੂੰ ਘਰ ਵਿਸ਼ਰਾਮ ਦਿੱਤਾ।
ਅਤੇ ਆਪ ਦੋਨੋਂ ਭਰਾ ਬਾਹਰ ਪਹਿਰਾ ਦਿੰਦੇ ਨੇ। ਜਦੋਂ ਸੱਚੀ ਸਰਕਾਰ ਉੱਚ ਦੇ ਪੀਰ ਬਣ ਕੇ ਨਿਕਲੇ, ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਕਹਿੰਦੇ ਨੇ ਇੱਥੋਂ ਤੁਰੇ ਨੇ ਗਨੀ ਖਾਂ ਅਤੇ ਨਬੀ ਖਾਂ ਨੇ ਮੋਢਾ ਅੱਗੇ ਲਾਇਆ ਹੈ ਪਲੰਗ ਨੂੰ, ਪਿੱਛੇ ਦੋ ਸਿੰਘ ਲੱਗੇ ਨੇ ਮੋਰ ਪੰਖ ਲੈ ਕੇ ਚਵਰ ਕਰਦੇ ਪਏ ਨੇ, ਹਜ਼ੂਰ ਇੱਥੋਂ ਤੱਲੇ ਨੇ। ਠੀਕ ਹੈ, ਲੰਘਦਿਆਂ ਖੇਰਾਂ ਪਹੁੰਚੇ, ਮੈਂ ਸਿੱਧਾ ਲੈ ਚੱਲਿਆ ਉੱਥੇ ਬੇਨਤੀ। ਉੱਥੇ ਹਜ਼ੂਰ ਪਹੁੰਚਦੇ ਨੇ, ਆਲਮਗੀਰ ਦਾ ਜ਼ਿਕਰ ਜ਼ਿਆਦਾ ਨਹੀਂ ਹੁੰਦਾ ਪਰ ਲੰਘਦੇ ਨੇ, ਕਿਉਂਕਿ ਇਤਿਹਾਸ ਹੈ, ਨਗਾਈਆ ਜੀ ਦਾ ਜ਼ਿਕਰ ਹੁੰਦਾ। ਪਰ ਇਹਨਾਂ ਦੋਨਾਂ ਭਰਾਵਾਂ ਨੇ ਰਸਤੇ ਵਿੱਚ ਭਾਵੇਂ ਪਹਿਚਾਣ ਵੀ ਖੁੰਦੀ ਹੈ, ਪਰ ਜਦੋਂ ਉਹਨਾਂ ਪਲੰਘ ਰੱਖਿਆ ਜਾ ਕੇ, ਸਤਿਗੁਰੂ ਨੇ ਦੋਨਾਂ ਨੂੰ ਕਿਹਾ, ਗਨੀ ਖਾਂ ਨਬੀ ਖਾਂ, ਅੱਜ ਜੋ ਮੰਗੋਗੇ ਤੁਹਾਡੀ ਝੋਲੀ 'ਚ ਪਾਵਾਂਗੇ। ਵੇਖੋ ਬਖਸ਼ਾਂ ਹੁੰਦੀਆਂ ਨੇ। ਕਹਿਣ ਲੱਗੇ, ਸੱਚੇ ਪਾਤਸ਼ਾਹ, ਬਸ ਤੇਰੇ ਤੋਂ ਬਿਨਾਂ ਹੁਣ ਘਰ ਕਿਸ ਤਰ੍ਹਾਂ ਦਾ ਲੱਗੇਗਾ? ਜਿਸ ਘਰ 'ਚ ਤੁਸੀਂ ਬੈਠੇ, ਤੁਹਾਡੇ ਤੋਂ ਬਿਨਾਂ ਘਰ ਕਿਸ ਤਰ੍ਹਾਂ ਦਾ? ਮਹਾਰਾਜ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਕੁਛ ਮੰਗੋ। ਕਹਿਣ ਲੱਗੇ ਨਹੀਂ, ਕੁਛ ਨਹੀਂ, ਆਪਣੀ ਅਸੀਸ ਦੇ ਦਿਓ, ਬਖਸ਼ਿਸ਼ ਦਿਓ। ਸਤਿਗੁਰੂ ਨੇ ਕਲਮ ਮੰਗਾਈ। ਮੈਂ ਉਸ ਹੁਕਮਨਾਮਾ ਭਾਵੇਂ ਇੱਥੇ ਨਹੀਂ ਪਰ ਇਬਾਰਤ ਇੱਥੇ ਹੈਗੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਲਮ ਮੰਗਾਈ ਅਤੇ ਲਿਖਣ ਲੱਗੇ ਸੱਚੇ ਪਾਤਸ਼ਾਹ। ਕਹਿਣ ਲੱਗੇ ਉਹ ਹੁਕਮਨਾਮਾ ਕੈਸਾ ਹੈ? ਦੋਨੋਂ ਭਰਾ ਕੋਲ ਬੈਠੇ ਨੇ ਅਤੇ ਹਜ਼ੂਰ ਹੁਕਮ ਲਿਖਦੇ ਨੇ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸਤਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈਨ। ਇਬਾਰਤ ਇਹ ਲਿਖੀ ਹੁਕਮਨਾਮੇ 'ਤੇ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈਨ। ਅੱਗੇ ਲਿਖਦੇ ਨੇ, ਇਹ ਮੇਰੇ ਕੰਮ ਆਏ ਹੈਨ। ਅੱਗੇ ਬਚਨ, ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗਾ, ਜਿਹੜਾ ਸਿੱਖ ਇਹਨਾਂ ਦੀ ਸੇਵਾ ਕਰੇਗਾ। ਇਹ ਸਾਰੇ ਗ੍ਰੰਥਾਂ ਵਿੱਚੋਂ ਮੈਂ ਪੜ੍ਹਿਆ, ਤਕਰੀਬਨ ਸਭ ਨੇ ਕਿਹਾ। ਕਹਿਣ ਲੱਗੇ, ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਹਾਲ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਉਸ ਉੱਪਰ ਮੇਰੀ ਕਿਰਪਾ ਹੋਗ, ਇਹ ਜੋ ਹੈਨ ਮੇਰੇ ਹੈਨ। ਜੋ ਸਿੱਖ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹਜ਼ੂਰ ਨੇ ਹੁਕਮਨਾਮਾ ਲਿਖ ਕੇ ਦਿੱਤਾ। ਦੋਨਾਂ ਭਰਾਵਾਂ ਨੇ ਜਦੋਂ ਹੁਕਮ ਪਕੜਿਆ ਅਤੇ ਪ੍ਰੇਮ ਅਤੇ ਬਿਰਹਾਂ ਵਿੱਚ, ਨੇਤਰਾਂ ਵਿੱਚੋਂ ਨੀਰ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਲੈ ਕੇ ਉਹ ਵਾਪਸ ਘਰ ਨੂੰ ਆਉਂਦੇ ਪਏ ਨੇ। ਮੈਂ ਇਹ ਅਗਲੇ ਸਾਲ ਜ਼ਰੂਰ ਸ਼ੇਅਰ ਕਰਾਂਗਾ, ਸਿਰਫ ਇੱਥੇ ਛੱਡਾਂਗਾ ਥੋੜ੍ਹੀ ਜਿਹੀ ਟਿਊਕ। ਕਿਹਾ ਜਾਂਦਾ ਹੈ ਉਹਨਾਂ ਦੀ ਬੇਟੀ ਸੀ ਛੋਟੀ ਜਿਹੀ, ਅਤੇ ਉਹ ਹਜ਼ੂਰ ਜਦੋਂ ਘਰ ਰੁਕੇ ਸਨ, ਉਹ ਮਹਾਰਾਜ ਜੀ ਦੇ ਕੋਲ ਖੇਡਦੀ ਸੀ, ਸਤਿਗੁਰੂ ਨੂੰ ਪਿਆਰ ਕਰਦੇ ਸਨ। ਹੁਕਮਨਾਮਾ ਲਿਆ, ਮੱਥਾ ਟੇਕਿਆ, ਥੋੜ੍ਹੇ ਜਿਹੇ ਵਾਪਸ ਆਏ, ਫਿਰ ਗੁਰੂ ਗੋਬਿੰਦ ਸਿੰਘ ਕੋਲ ਚਲੇ ਗਏ। ਕਹਿਣ ਲੱਗੇ, ਮਹਾਰਾਜ ਚਿੱਤ ਨਹੀਂ ਕਰਦਾ ਜਾਣ ਨੂੰ। ਸਤਿਗੁਰੂ ਨੇ ਉੱਥੇ ਕੀ ਕਿਹਾ? ਕਹਿਣ ਲੱਗੇ, ਗਨੀ ਖਾਂ ਨਬੀ ਖਾਂ ਧਿਆਨ ਦਿਆ ਜੇ, ਅਸੀਂ ਮੰਜਿਆਂ 'ਤੇ ਬਿਠਾਏ, ਉਹ ਬੈਠ ਹੀ ਗਏ, ਅਸੀਂ ਤੁਹਾਨੂੰ ਬਿਠਾਇਆ ਨਹੀਂ, ਤੁਹਾਨੂੰ ਮੰਜਾ ਚੁਕਾਇਆ ਹੈ। ਧਿਆਨ ਦਿਆ ਜੇ, ਜਿਹੜੇ ਬਿਠਾਏ ਉਹ ਬਹਿ ਹੀ ਗਏ, ਜਿਨ੍ਹਾਂ ਨੂੰ ਮਸੰਦ ਥਾਪਿਆ ਸੱਚਮੁੱਚ ਉਹ ਬਹਿ ਹੀ ਗਏ, ਉਹਨਾਂ ਨੇ ਘਰੋਂ ਵਧੈਗੀਆਂ ਦੇ ਦਿੱਤੀਆਂ। ਕਹਿਣ ਲੱਗੇ, ਜਿਨ੍ਹਾਂ ਨੂੰ ਬਿਠਾਇਆ, ਮੰਜੀਆਂ ਦਿੱਤੀਆਂ, ਉਹ ਮੰਜੀਆਂ 'ਤੇ ਬਹਿ ਗਏ, ਅਸੀਂ ਤੁਹਾਨੂੰ ਬਿਠਾਇਆ ਨਹੀਂ, ਤੁਹਾਨੂੰ ਉਠਾਇਆ ਹੈ ਅਤੇ ਤੁਹਾਡੇ ਮੋਢੇ 'ਤੇ ਮੰਜੇ ਦਾ ਭਾਰ ਪਾਇਆ ਹੈ। ਹਜ਼ੂਰ ਕਹਿੰਦੇ ਨੇ, ਮੈਂ ਤੁਹਾਨੂੰ ਲਿਖ ਕੇ ਦਿੱਤਾ ਹੈ, ਤੁਸੀਂ ਮੇਰੇ ਲੀਕ ਪੁੱਤਰ ਹੋ। ਲੀਕ ਦਾ ਮਤਲਬ ਸਮਝਿਓ, ਤੁਸੀਂ ਮੇਰੇ ਅਲੀਕ ਪੁੱਤਰ ਹੋ। ਕਿਉਂ? ਕਹਿਣ ਲੱਗੇ, ਬਾਕੀ ਸਾਰੇ ਪੁੱਤਰ ਨੇ ਪਰ ਤੁਹਾਨੂੰ ਮੈਂ ਲਿਖ ਕੇ ਦੇ ਦਿੱਤਾ, ਤੁਸੀਂ ਮੇਰੇ ਫਰਜ਼ੰਦਾ ਸੇ ਬਹਿ ਜਖੋ। ਲੀਕ ਮਾਰ ਕੇ ਦੱਸਿਆ, ਪੜ੍ਹਿਆ ਹੁਕਮਨਾਮਾ, ਮੱਥਾ ਟੇਕਿਆ, ਤੋਰ ਦਿੱਤਾ। ਸਾਰੇ ਰਸਤੇ 'ਤੇ ਦੋਨੋਂ ਭਰਾ ਹੁਕਮਨਾਮਾ ਪੜ੍ਹੀ ਗਏ, ਪ੍ਰੇਮ 'ਚ ਭਿੱਜੇ। ਜਦੋਂ ਵੇਖਣਾ ਕਾਗਜ਼ ਖੋਲ੍ਹ ਲੈਣਾ, ਪੜ੍ਹ ਲੈਣਾ, ਫਿਰ ਰੋ ਪੈਣਾ। ਸ਼ਾਮ ਨੂੰ ਫਿਰ ਆਏ ਮਾਛੀਵਾੜੇ, ਪਰਿਵਾਰ ਨੇ ਪੁੱਛਿਆ ਕਿ ਸਤਿਗੁਰੂ ਕਈ ਦਿਨਾਂ ਤੋਂ ਬਾਅਦ ਵਾਪਸ ਆਏ, ਹਨੇਰਾ ਪੈ ਗਿਆ ਸੀ, ਦੀਵਾ ਬਲ ਰਿਹਾ ਸੀ। ਕਹਿਣ ਲੱਗੇ, ਸਤਿਗੁਰੂ ਜੀ ਚਲੇ ਗਏ ਅੱਗੇ। ਜਦੋਂ ਘਰ 'ਚ ਥੋੜ੍ਹਾ ਜਿਹਾ ਬੈਰਾਗ ਆਇਆ, ਮਹਾਰਾਜ ਚਲੇ ਗਏ, ਕਹਿਣ ਲੱਗੇ ਚਲੇ ਨਹੀਂ ਗਏ, ਸਾਡੇ ਨਾਲ ਆ ਗਏ।
ਕਿਵੇਂ? ਕਹਿੰਦੇ ਨੇ ਹੁਕਮਨਾਮਾ ਕੱਢਿਆ, ਕਹਿੰਦੇ ਨੇ ਬੇਟੀ ਕੋਲ ਆਈ, ਉਹਨੇ ਪੁੱਛਿਆ ਸਤਿਗੁਰੂ, ਕਹਿਣ ਲੱਗੇ ਬੇਟਾ ਧੀਏ ਦੇਖ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਲਿਖ ਕੇ ਦੇ ਦਿੱਤਾ, ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੇ ਬੱਚੇ ਹੋ। ਹੁਕਮਨਾਮਾ ਦੀਵੇ ਦੇ ਚਾਨਣ 'ਚ ਪਰਿਵਾਰ ਨੇ ਪੜ੍ਹਿਆ, ਵਾਰ ਵਾਰ ਪੜ੍ਹਨ, ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੇ ਪੁੱਤਰ ਹੋ। ਉਹਦੇ ਕੰਨਾਂ 'ਚ ਆਵਾਜ਼ ਗੂੰਜੇ ਅਤੇ ਉਸਨੇ ਪੁੱਛ ਲਿਆ, ਅੱਬੂ ਜੇ ਤੁਸੀਂ ਪੁੱਤਰ ਹੋ ਤਾਂ ਮੈਂ ਕੀ ਹੋਈ, ਮੈਂ ਕੀ? ਕਹਿਣ ਲੱਗੇ ਬੇਟਾ ਅਸੀਂ ਪੁੱਤਰ ਹਾਂ, ਤੂੰ ਗੁਰੂ ਗੋਬਿੰਦ ਸਿੰਘ ਦੀ ਪੋਤੀ ਹੈ। ਉਹਨੇ ਕਿਹਾ ਕਿੰਨੀਆਂ ਪੋਤੀਆਂ? ਕਹਿਣ ਲੱਗੇ ਪੁੱਤਰ ਬੜੇ ਨੇ ਸਾਡੇ ਤੋਂ ਵੱਧ ਚੜ੍ਹਦੀ ਕਲਾ ਦੇ, ਪਰ ਪੋਤੀ ਤੂੰ ਇੱਕੋ ਹੈ। ਫਿਰ ਉਹਨੇ ਉੱਥੇ ਗਾਇਆ, ਮੈਂ ਪੋਤੀ, ਮੈਂ ਪੋਤੀ, ਮੈਂ ਆਬਦਾਰ ਮੋਤੀ, ਪੋਤੀ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ। ਸਤਿਗੁਰੂ ਸੱਚੇ ਪਾਤਸ਼ਾਹ ਇਸ ਧਰਤੀ 'ਤੇ ਸਾਨੂੰ ਇੱਕ ਦ੍ਰਿੜਤਾ ਦੇ ਕੇ ਗਏ, ਸਿੰਘਾ ਜੇ ਸਭ ਕੁਝ ਚਲਾ ਜਾਏ ਪਰ ਜ਼ਿੰਦਗੀ 'ਚ ਕਦੀ ਉਲਾਂਭੇ ਨਾ ਦੇਈ, ਪੁੱਤਰਾਂ ਦੇ ਵੀ ਟੁਕੜੇ ਟੁਕੜੇ ਹੋ ਜਾਣ ਫਿਰ ਵੀ ਮਿੱਤਰ ਪਿਆਰੇ ਦਾ ਸ਼ੁਕਰਾਨਾ ਹੀ ਕਰੀ। ਇੱਥੇ ਹਜ਼ੂਰ ਮੈਂ ਸਿਰਫ ਇੱਕ ਬੇਨਤੀ ਕਹਿ ਕੇ ਸੰਪੰਨਤਾ ਕਰਨ ਲੱਗਾ। ਮੇਰੇ ਮਨ 'ਚ ਇੱਕ ਦਿਨ ਆਇਆ, ਜਦੋਂ ਗਨੀ ਖਾਨ ਨਬੀ ਖਾਨ ਸਾਹਿਬ ਦੇ ਘਰ ਜਾਂਦੇ ਹਾਂ ਅਤੇ ਉਹਨਾਂ ਦੀਆਂ ਕਬਰਾਂ ਦੋਨਾਂ ਦੀਆਂ ਦਰਵਾਜ਼ੇ ਵਿੱਚ ਨੇ ਨਾ, ਮੇਰੀ ਥੋੜ੍ਹੀ ਸਿਰਫ ਭਾਵਨਾ ਸਮਝਿਓ, ਇਹਨੂੰ ਕਿਤੇ ਦੇਸ਼ ਪ੍ਰਦੇਸ਼ ਵੀ ਸੁਣਨਾ ਸੰਗਤ ਨੇ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ, ਮੈਂ ਬੇਨਤੀ ਕਰਾਂਗਾ ਮੇਰੇ ਜਜ਼ਬਾਤ ਸਮਝਿਓ। ਇੱਧਰ ਨਾ ਕਿਤੇ ਲੈ ਤੁਰੇ ਕੇ ਕਥਾ ਕਰਦਿਆਂ ਕਬਰਾਂ ਦੀ ਪੂਜਾ ਦੱਸ ਗਏ, ਮੇਰੀ ਸਿਰਫ ਇੱਕ ਬੇਨਤੀ ਜੇ, ਦੋਨਾਂ ਦੀਆਂ ਕਬਰਾਂ ਦਰਵਾਜ਼ੇ ਵਿੱਚ ਨੇ, ਘਰ ਦੇ ਸਾਹਮਣੇ ਕਿਉਂ ਦਫਨਾਏ ਗਏ, ਬਾਹਰ ਕਬਰਸਤਾਨ 'ਚ ਕਿਉਂ ਨਹੀਂ, ਦਰਵਾਜ਼ੇ ਦੇ ਵਿੱਚ ਕਬਰਾਂ। ਜਦੋਂ ਅੰਦਰ ਜਾਵਾਂਗੇ ਆਪ ਜੀ ਦਰਸ਼ਨ ਕਰਦੇ ਹੋ ਕਿ ਦੋਨੋਂ ਭਰਾਵਾਂ ਦੀਆਂ ਕਬਰਾਂ ਰਸਤੇ ਵਿੱਚ ਹਜ਼ੂਰ ਦਾ ਗੁਰਦੁਆਰਾ ਅੱਗੇ ਲੰਘ ਕੇ ਗਏ। ਮੈਨੂੰ ਇੱਕ ਦਿਨ ਕਬਰਾਂ ਕੋਲ ਖਲੋਤਿਆਂ, ਮੇਰੇ ਆਪਣੀ ਇੱਕ ਭਾਵਨਾ ਹੁੰਦੀ ਹੈ, ਕੋਈ ਸ਼ਦਾਈ ਕਹੇ ਭਾਵੇਂ ਕਮਲਾ ਕਹੇ, ਮੈਂ ਕਿਹਾ ਵਾਹ ਹੋਏ, ਤੁਸੀਂ ਤਾਂ ਮਰਨ ਤੋਂ ਬਾਅਦ ਵੀ ਗੁਰੂ ਦੇ ਬੂਹੇ ਅੱਗੇ ਬੈਠੇ ਹੋਏ, ਤੁਸੀਂ ਦਰਵਾਜ਼ੇ ਅੱਗੇ ਬੈਠੇ ਹੋ, ਜਦੋਂ ਲੰਘੀ ਦੇ ਉਦੋਂ ਹਜ਼ੂਰ ਸਨ, ਉਦੋਂ ਵੀ ਬੂਹੇ ਅੱਗੇ ਖਲੋਤੇ ਰਹੇ, ਸਮਾਂ ਆਇਆ ਪਰ ਗੁਰੂ ਦੀ ਚਰਨ ਛੂ ਅੱਜ ਵੀ ਕਾਇਮ ਉੱਥੇ, ਪਰ ਉਹ ਦੋ ਭਰਾ ਅੱਜ ਵੀ ਮਾਨੋ ਦਰਵਾਜ਼ੇ ਅੱਗੇ ਬੈਠੇ ਨੇ। ਅਤੇ ਮੈਨੂੰ ਭਾਈ ਨੰਦ ਲਾਲ ਦਾ ਇੱਕ ਸ਼ੇਰ ਉੱਥੇ ਚੇਤੇ ਆਇਆ, ਮੈਂ ਉੱਥੇ ਗੁਣਗਣਾਇਆ, ਉਹਨਾਂ ਇੱਕੋ ਗੱਲ ਕਹੀ ਸੀ, ਗੁਰੂ ਗੋਬਿੰਦ ਸਿੰਘ ਇੱਕ ਕਿਰਪਾ ਕਰਿਓ। ਕਹਿਣ ਲੱਗੇ ਮੈਂ ਕੁਛ ਨਹੀਂ ਮੰਗਣਾ। ਕਹਿਣ ਲੱਗੇ ਕੁਛ ਮੰਗ, ਉੱਥੇ ਤਾਂ ਸਤਿਗੁਰੂ ਜਦੋਂ ਤਰਸ ਕਰਦੇ ਨੇ ਸੱਚ ਏਵੇਂ ਆਵਾਜ਼ਾਂ ਵੀ ਉਹਨੂੰ ਮਾਰ ਕੇ ਕਹਿੰਦੇ ਨੇ ਕੁਝ ਮੰਗ ਲੈ, ਜਿਹਦੇ ਅੰਦਰ ਮੰਗਣ ਦੀ ਬਿਰਤੀ ਨਹੀਂ ਰਹਿੰਦੀ, ਦੇਖਦੇ ਨੇ ਟਣਕਾ ਕੇ। ਉਹ ਕਹਿੰਦਾ ਬਸ ਸਤਿਗੁਰੂ ਤੇਰਾ ਪਿਆਰ। ਇੱਕ ਉਹਨਾਂ ਦਾ ਸ਼ੇਰ ਕਹਿ ਕੇ ਮੈਂ ਸਮਾਪਤੀ ਕਰਾਂਗਾ, ਹੈ ਫਾਰਸੀ ਵਿੱਚ, ਅਰਥ ਕਰ ਦਿਆਂਗਾ ਸੌਖੇ। ਕਹਿਣ ਲੱਗੇ ਹਵਾ ਚੱਲੀ ਅਨੰਦਪੁਰ ਸਾਹਿਬ ਬੜੀ ਠੰਡੀ, ਠੰਡੀ ਹਵਾ ਨਿਕਲੀ ਅਤੇ ਭਾਈ ਨੰਦ ਲਾਲ ਦੇਖਿਆ ਤੇਜ਼ ਹਵਾ ਜ਼ਮੀਨ ਤੋਂ ਮਿੱਟੀ ਚੁੱਕਦੀ ਹੈ, ਅਤੇ ਕਹਿਣ ਲੱਗੇ ਹਵਾ ਤੇਰਾ ਇੱਕ ਸੁਭਾਅ ਹੈ, ਜਦੋਂ ਤੂੰ ਲੰਘਣੀ ਹੈ ਅਤੇ ਜ਼ਮੀਨ 'ਤੇ ਪਈ ਕੋਈ ਮਿੱਟੀ ਵੀ ਉਡਾਲ ਜਾਂਦੀ ਹੈ, ਪਰ ਇੱਕ ਕੰਮ ਕਰੀ, ਜਦੋਂ ਮੇਰੀ ਮੌਤ ਹੋ ਜਾਏ, ਮਰਨ ਤੋਂ ਬਾਅਦ ਮੇਰੇ ਸਰੀਰ ਦਾ ਸੰਸਕਾਰ ਹੋਵੇ, ਜਿੱਥੇ ਮੇਰੇ ਸਰੀਰ ਦੀ ਰਾਖ ਹੋਵੇ, ਤਰਸ ਕਰਕੇ ਉੱਥੇ ਤੇਜ਼ੀ ਨਾਲ ਨਾ ਚੱਲੀ। ਕਿਉਂ? ਮੇਰੇ ਸਰੀਰ ਦੀ ਸਵਾਹ ਨੂੰ ਚੁੱਕੀ ਨਾ। ਕਿਉਂ? ਕਹਿਣ ਲੱਗੇ ਇਸ ਕਰਕੇ ਮੈਂ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਰਿਹਾ, ਮਰਨ ਤੋਂ ਬਾਅਦ ਮੇਰੀ ਰਾਖ ਲੋਕਾਂ ਦੇ ਬੂਹਿਆਂ 'ਤੇ ਡਿੱਗੀ, ਲੋਕ ਕਹਿਣਗੇ ਜਿਉਂਦਾ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਸੀ, ਮਰੇ ਦੀ ਮੜੀ ਦੀ ਮਿੱਟੀ ਲੋਕਾਂ ਦੇ ਬੂਹਿਆਂ ਅੱਗੇ, ਸੱਚ ਐਵੇਂ ਮੇਰੀ ਰਾਖ ਚੁੱਕੀ ਨਾ, ਮੈਂ ਮਰਨ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਹੀ ਰਹਿਣਾ। ਮੈਨੂੰ ਉੱਥੇ ਖਿਆਲ ਆਇਆ ਕਿ ਮਬਰ ਐ ਬਾਦ ਖਾਕਮ, ਬਾਦ ਦਾ ਅਰਥ ਏ ਖਵਾ, ਮਬਰ ਐ ਬਾਦ ਖਾਕਮ, ਖਾਕ ਮੀਨਸ ਮਿੱਟੀ, ਖਾਕਮ ਮੀਮ ਲੱਗਾ ਮੇਰੀ ਖਾਕ, ਮਬਰ ਐ ਬਾਦ ਖਾਕਮ ਅਜ਼ਦਰ ਦੋਸਤ, ਐ ਤੇਜ਼ ਚੱਲਣ ਵਾਲੀ ਖਵਾ, ਮੇਰੇ ਸਰੀਰ ਦੀ ਮੜੀ ਦੀ ਰਾਖ ਮਿੱਟੀ ਨਾ ਚੁੱਕੀ। ਕਿਉਂ? ਦੁਸ਼ਮਨਮ, ਮੇਰੇ ਦੁਸ਼ਮਨ ਸਰਜਨਦ, ਸਰਜਨਦ ਦਰ 'ਤੇ ਸਿਰ ਫੇਰਨਗੇ, ਮੇਰੀ ਕਮਾਈ 'ਤੇ, ਮੇਰੀ ਲਿਖਤ 'ਤੇ ਸਿਰ ਫੇਰਨਗੇ। ਦੁਸ਼ਮਨਮ ਸਰਜਨਦ ਕੇ ਹਰਜਾਈ ਈਸਤ, ਹਰਜਾਈ ਈਸਤ, ਸਿਰ ਫੇਰ ਕੇ ਕਹਿਣਗੇ ਕਹਿੰਦਾ ਨੰਦ ਲਾਲ ਸੇਵਕ ਇਹ ਤਾਂ ਥਾਂ ਥਾਂ ਤੇ ਪਿਆਰ ਪਾਈ ਬੈਠੇ। ਫਾਰਸੀ ਵਿੱਚ ਹੈ, ਮਬਰ ਐ ਬਾਦ ਖਾਕਮ ਅਜ਼ਦਰ ਦੋਸਤ ਦੁਸ਼ਮਨਮ ਸਰਜਨਦ ਕੇ ਹਰਜਾਈ ਈਸਤ। ਇਹਦਾ ਪੰਜਾਬੀ 'ਚ ਤਰਜਮਾ ਕੀਤਾ ਕਿ ਗੁਰੂ ਦਰੋਂ ਨਾ ਚੁੱਕਲ ਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਹੋ ਲਗਾਏ। ਸੱਚ ਇਵੇ ਅੱਜ ਵੀ ਉਹ ਲੰਘਦਿਆਂ ਹੋਇਆਂ ਨੂੰ ਕਬਰਾਂ ਕਹਿ ਰਹੀਆਂ ਨੇ ਦੁਨੀਆਂ ਦੇ ਲੋਕੋ, ਜੇ ਗੁਰੂ ਨੂੰ ਮੁਹੱਬਤ ਕਰੋ ਤੇ ਐਸੀ ਐਸੇ ਦੀਨ ਦਿਆਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੱਚੀ ਸਰਕਾਰ ਉਹਨਾਂ ਦੇ ਚਰਨ ਕਮਲ ਅਸਥਾਨ 'ਤੇ ਧੰਨ ਗੁਰੂ ਗੋਬਿੰਦ ਸਿੰਘ ਤੁਹਾਡੀ ਉਪਮਾ ਦੇ ਕੋਈ ਸ਼ਬਦ ਕਹੇ ਨੇ, ਸਾਨੂੰ ਬੋਲਣਾ ਨਹੀਂ ਆਉਂਦਾ, ਤੁਸੀਂ ਸੁਣ ਰਹੇ ਹੋ ਸਭ ਕੁਝ, ਪਰ ਕਿਰਪਾ ਕਰਿਓ ਸਾਨੂੰ ਬਖਸ਼ ਦਿਆ ਜੇ, ਮਿਹਰ ਕਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਨੂੰ ਸਿੱਖੀ ਸਿਦਕ ਦਿਓ, ਸਾਨੂੰ ਵਾਪਰਦੀਆਂ ਘਟਨਾਵਾਂ ਹੰਡਾਉਣ ਦੀ ਤਾਕਤ ਦੇ ਦਿਓ, ਬਖਸ਼ਿਸ਼ ਕਰੋ। ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ, ਉੱਠਿਓ ਨਾ, ਕਿਉਂਕਿ ਆਪਾਂ ਹਜ਼ੂਰ ਦੇ ਚਰਨਾਂ 'ਚ ਅਰਦਾਸ ਕਰਕੇ ਜਾਣਾ ਹੈ, ਭਾਵੇਂ ਆਪ ਕਾਫੀ ਦੇਰ ਦੇ ਬੈਠੇ ਹੋ। ਇਹ ਦੂਸਰਾ ਦੀਵਾਨ ਹੈ ਇਸ ਅਸਥਾਨ ਦਾ। ਅਗਲੇ ਸਾਲ ਫਿਰ ਸਤਿਗੁਰੂ ਗੁਰੂ ਕਲਗੀ ਵਾਲਾ ਮੇਲ ਕਰੇ। ਇਹ ਕੱਲ੍ਹ ਚਮਕੌਰ ਸਾਹਿਬ ਵੀ ਬੇਨਤੀ ਕੀਤੀ ਸੀ, ਮੈਂ ਉਹ ਸ਼ਬਦ ਦੁਹਰਾਉਣ ਲੱਗਾ। ਇਹਨਾਂ ਦੀਵਾਨਾਂ ਦਾ ਕੋਈ ਮਕਸਦ ਨਹੀਂ ਜੇ ਵੱਖਰੀਆਂ ਹਸਤੀਆਂ ਕਾਇਮ ਕਰਨਾ। ਇਹ ਠੀਕ ਹੈ ਗੁਰੂ ਕੇ ਕੀਰਤਨੀਏ ਪਿਆਰ ਨਾਲ ਸਤਿਕਾਰ ਨਾਲ ਸ਼ਬਦਾਵਲੀ ਵਰਤਦੇ ਨੇ ਗੁਰੂ ਪਿਆਰੇ, ਸਿਰਫ ਸਾਡੇ ਦੋਨਾਂ ਦਾ ਇੱਕੋ ਮਕਸਦ ਸੀ ਕਿ ਸਤਿਗੁਰੂ ਅਸੀਂ ਸੁਣਾਉਂਦੇ ਹਾਂ ਮਹਿਸੂਸ ਨਹੀਂ ਕਰਦੇ, ਸਾਨੂੰ ਮਹਿਸੂਸ ਕਰਨ ਦੀ ਦਾਤ ਦੇ ਦੇ, ਸਾਡੇ ਅੰਦਰੋਂ ਫੀਲਿੰਗਸ ਪੈਦਾ ਹੋ ਸਕਣ ਕਿ ਜੋ ਕੁਝ ਵਾਪਰਿਆ ਹੈ। ਇਹ ਦੀਵਾਨ ਸਿਰਫ ਅਸੀਂ ਕਿਸੇ ਨੂੰ ਸੱਦਾ ਪੱਤਰ ਵੀ ਨਹੀਂ ਦਿੰਦੇ, ਮੈਨੂੰ ਬਖਸ਼ ਦਿਆ ਜੀ, ਕਿਸੇ ਨੂੰ ਨਹੀਂ ਦਿੰਦੇ, ਸਿਰਫ ਮੈਨੇਜਰ ਸਾਹਿਬ ਪ੍ਰਬੰਧਕ ਕਮੇਟੀ ਹੋਰਡਿੰਗ ਲਾ ਦਿੰਦੇ ਨੇ, ਟੀਵੀ 'ਤੇ ਸਕਰੋਲ ਚੱਲ ਪੈਂਦੀ ਹੈ, ਅਤੇ ਮਨ 'ਚ ਇੱਕੋ ਹੁੰਦਾ ਹੈ ਕਿ ਜਿਹਨੂੰ ਮੁਹੱਬਤ ਹੋਵੇਗੀ ਉਹ ਜ਼ਰੂਰ ਆਪਣੇ ਆਪ ਪਹੁੰਚੇਗਾ, ਜਿਹਨੂੰ ਪਿਆਰ ਹੋਵੇਗਾ। ਮੇਲੇ ਨਾ ਬਣਾਈਏ, ਜੋੜ ਮੇਲੇ ਬਣਾ ਲਈਏ। ਮੇਲੇ ਵਿੱਚ ਅਤੇ ਜੋੜ ਮੇਲੇ 'ਚ ਫਰਕ ਹੈ, ਮੇਲਾ ਇਕੱਠ ਹੁੰਦਾ ਹੈ। ਅਤੇ ਮੈਨੂੰ ਪਿਛਲੇ ਦਿਨੀ ਕਿਸੇ ਨੇ ਇੱਕ ਚਿੱਠੀ 'ਚ ਪੈਂਫਲੇਟ ਭੇਜਿਆ, ਸ਼ਹੀਦੀ ਕੇ ਜਨਮ ਦਿਹਾੜੇ, ਬੜਾ ਡਿਟੇਲ ਨਾਲ ਲਿਖਿਆ, ਸ਼ਹੀਦੀਆਂ ਮਨਾ ਰਹੇ ਹਾਂ ਕਿ ਜਨਮ ਦਿਹਾੜੇ ਮਨਾ ਰਹੇ ਹਾਂ। ਸ਼ਹੀਦੀ ਵਾਲਾ ਦਿਨ ਹੋਵੇ, ਆ ਦੇਖੋ ਪਿੱਛੇ ਜਿਹਾ ਮੁਹਰਮ ਨਿਕਲਿਆ, ਮੁਸਲਮਾਨ ਕਰਬਲਾ ਦੀ ਜੰਗ ਜਿੱਦਣ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਿਆਂ ਦੀ ਗੱਲ ਚੱਲਦੀ ਹੈ, ਤਾਜ਼ੀਆ ਕੱਢਦੇ ਨੇ ਮੁਸਲਮਾਨ, ਉਹ ਪਿੱਟਦੇ ਨੇ, ਉਹ ਸੰਗਲ ਮਾਰਦੇ ਨੇ, ਛੁਰੀਆਂ ਮਾਰਦੇ ਨੇ। ਮੈਂ ਕਹਿੰਦਾ ਸਿੱਖੀ ਸਾਨੂੰ ਇਹ ਨਹੀਂ ਸਿਖਾਉਂਦੀ, ਪਰ ਘੱਟੋ ਘੱਟ ਉਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਯਾਦ ਤਾਂ ਸੀਨੇ ਵਿੱਚ ਸਮੋ ਲਈ। ਅਤੇ ਇਸ ਤਰ੍ਹਾਂ ਆਈਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਚੱਲੇ ਹਾਂ ਮਾਛੀਵਾੜੇ। ਉਹ ਆਏ ਨਹੀਂ ਸਨ, ਉਹ ਆਏ ਹਨ, ਅੱਜ ਵੀ ਨੇ ਇੱਥੇ। ਇਸ ਤਰ੍ਹਾਂ ਜਾਈਏ ਕਿ ਸਤਿਗੁਰੂ ਪੁੱਤਰ ਸ਼ਹੀਦ ਕਰਾ ਕੇ, ਸਿੰਘ ਸ਼ਹੀਦ ਕਰਾ ਕੇ ਆਏ ਨੇ, ਅਸੀਂ ਮਾਛੀਵਾੜੇ ਉਹਨਾਂ ਚਰਨਾਂ ਨੂੰ ਦੇਖਣ ਚੱਲੇ ਹਾਂ, ਚਰਨ ਕਮਲ ਜਿਹੜੇ ਆਪ ਛਾਲੇ, ਆਪ ਕੰਡੇ, ਆਪ ਕੰਕਰੀਟ ਸਹਿ ਗਏ, ਪਰ ਸਾਡੇ ਪੁੱਤਰਾਂ ਵਾਸਤੇ ਆਲੀਸ਼ਾਨ ਮਹੱਲ, ਮਕਾਨ ਅਤੇ ਗੱਡੀਆਂ ਸਾਨੂੰ ਦੇ ਗਏ। ਉਸ ਗੁਰੂ ਨੂੰ ਨਮਸਕਾਰ ਕਰਨ ਆਏ ਹਾਂ। ਮੈਂ ਇੱਥੋਂ ਦੇ ਮੈਨੇਜਰ ਸਾਹਿਬ ਭਾਈ ਗੁਰਮੀਤ ਸਿੰਘ ਜੀ ਉਹਨਾਂ ਦਾ ਧੰਨਵਾਦੀ ਹਾਂ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਇੱਥੋਂ ਦੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ, ਸਮੁੱਚੇ ਸਟਾਫ ਦਾ। ਤੁਸੀਂ ਸਹਿਯੋਗ ਦਿੰਦੇ ਹੋ, ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਗੱਲ ਨਹੀਂ ਬਣਨੀ। ਅਗਲੇ ਸਾਲ ਫਿਰ ਸਤਿਗੁਰੂ ਗੁਰੂ ਕਲਗੀ ਵਾਲਾ ਮਿਹਰ ਕਰੇ, ਲਿਆਵੇ ਹਰ ਸਾਲ ਬਸ ਭਜਨ ਬੰਦਗੀ ਵਾਲਿਆਂ ਦਾ ਕਾਫਲਾ ਬਣ ਜਾਏ, ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਨ ਵਾਲਿਆਂ ਦਾ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਦੱਸ ਦਿੱਤਾ ਹੈ। ਵੇਖੋ ਇਹ ਨਹੀਂ ਕਿ ਅਸੀਂ ਇੱਕ ਦੂਜੇ ਦੀ ਸਿਫਤ, ਸਾਡੇ ਮਨ 'ਚ ਹੈ ਕੁਛ ਕਰੀਏ, ਪਰ ਸਾਡੇ ਸਾਧਨ ਸੀਮਤ ਨੇ। ਦੂਜੀ ਗੱਲ, ਸਾਡੇ ਵਿੱਚ ਧੜੇਬੰਦੀ ਇੰਨੀ ਕੁ ਹੋ ਚੁੱਕੀ ਹੈ, ਅਸੀਂ ਕਿਸੇ ਬੰਦੇ ਨੂੰ ਵੀ ਬਖਸ਼ਦੇ ਨਹੀਂ, ਹਰ ਬੰਦੇ ਨੂੰ ਸ਼ੱਕ ਨਾਲ ਦੇਖਦੇ ਹਾਂ। ਇਹ ਸੱਚਾਈ ਹੈ, ਇਹਨੂੰ ਸਵੀਕਾਰ ਲੈਣਾ ਚਾਹੀਦਾ। ਪੁੱਤਰਾਂ ਦੇ ਪਿਓ ਦੀ ਥਾਂ 'ਤੇ ਹਾਂ, ਸੱਚੀ ਗੱਲ, ਸਾਡੀ ਇਮਾਨਦਾਰੀ 'ਤੇ ਸ਼ੱਕ ਨਾ ਕਰਿਓ। ਸਾਡੀ ਇੱਕੋ ਭਾਵਨਾ ਹੈ कि धन गुरु गोबिंद सिंह तेरा दिता खाने आ तेरी गल कर सकी। सतगुरु कृपा करन समूह प्रबंधक वीरां दा ते खास करके मैं श्रोमणी कमेटी प्रधान सरदार अवतार सिंह जी दा, उन्होंने बहुत सहयोग दिता ते इत्थों दे मैनेजर साहबे दा धन्नवाद। साडे अति सत्कारयोग बड़ी प्यारी शख्सियत माता विपन प्रीत कौर जी भी लुधियाने तो आए ने, भावें शरीर नूं खिच लै, बहुत प्रचार बहुत बाणी दा बच्चियां सारियां कीर्तन कर दियां ने, इन्हां दा भी तहे दिलों धन्नवाद। वाहिगुरू जी का खालसा वाहिगुरू।